ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ ਸਾਹਿਬ ਜੀ, ਦੁਰਲੱਭ ਜਨਮ ਪੁੰਨ ਫਲ ਪਾਇਓ, ਬਿਰਥਾ ਜਾਤ ਅਬਿਕਾ ਰਾਜੇ ਇੰਦਰ ਸੰਸਰ ਗ੍ਰਹਿ ਆਸਨਾ, ਬਿਨ ਹਰ ਭਗਤ ਕਹੋ ਕਿਹ ਲੇਖਾ, ਦੁਰਲੱਭ ਜਨਮ ਪੁੰਨ ਫਲ ਪਾਇਓ, ਬਿਰਥਾ ਜਾਤ ਅਬਿਕਾ ਰਾਜੇ ਇੰਦਰ ਸੰਸਰ ਗ੍ਰਹਿ ਆਸਨਾ, ਬਿਨ ਹਰ ਭਗਤ ਕਹੋ ਕਿਹ ਲੇਖਾ, ਨਾ ਵਿਚਾਰਿਓ ਰਾਜਾ ਰਾਮ ਕੋ ਰਸ, ਜੇ ਰਸ ਅਨਰਸ ਬੀਸਰ ਜਾਹੀ, ਰਹਾਉ ਜਾਨ ਅਜਾਨ ਭਏ ਹਮ ਬਾਵਰ, ਸੋਚ ਅਸੋਚ ਦਿਵਸ ਜਾਹੀ, ਇੰਦਰੀ ਸਬਲ ਨਿਬਲ ਬਵੇਕ ਬੁੱਧ, ਪਰਮਾਰਥ ਪ੍ਰਵੇਸ਼ ਨਹੀਂ, ਕਹੀਅਤ ਆਨ ਅਚਰੀਅਤ ਆਨ ਕਾਛ, ਸਮਝ ਨਾ ਪਰੈ ਅਪਰਮਾਇਆ, ਕਹਿ ਰਵਿਦਾਸ ਉਦਾਸ ਦਾਸ ਮਤ, ਪਰ ਹਰ ਕੋਪ ਕਰਹੁ ਜੀ ਦਇਆ, ਕਹੀਅਤ ਆਨ ਅਚਰੀਅਤ ਆਨ ਕਾਛ, ਸਮਝ ਨਾ ਪਰੈ ਅਪਰਮਾਇਆ, ਕਹਿ ਰਵਿਦਾਸ ਉਦਾਸ ਦਾਸ ਮਤ, ਪਰ ਹਰ ਕੋਪ ਕਰਹੁ ਜੀ ਦਇਆ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਬਖਸ਼ਿੰਦ ਗੋਦ ਵਿੱਚ ਸਿੱਖੀ ਦੇ ਕੇਂਦਰ ਵਿਸ਼ਵ ਦੇ ਅੰਦਰ ਸ਼ਾਂਤੀ ਦੇ ਪ੍ਰਤੀਕ, ਸ਼ੀਤਲਤਾ ਦੇ ਸੋਮੇ, ਆਤਮਕ ਆਨੰਦ ਦੇ ਘਰ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਤੋਂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਵੱਲੋਂ ਬਖਸ਼ਿਸ਼ ਹੋਇਆ ਫਰਮਾਨ ਬੜੀ ਇਕਾਗਰਤਾ ਨਾਲ ਸੁਰਤ ਟਿਕਾ ਕੇ ਆਪ ਜੀ ਨੇ ਸਰਵਣ ਕੀਤਾ। ਇਹ ਪਾਵਨ ਬਚਨ ਹੁਕਮ ਰੂਪ ਵਿੱਚ ਜਿਹੜੇ ਅੱਜ ਸਾਨੂੰ ਬਖਸ਼ਿਸ਼ ਹੋਏ ਨੇ, ਪਰਮ ਸਨਮਾਨਯੋਗ ਬ੍ਰਹਮ ਅਭੇਦ ਪਰਮੇਸ਼ਰ ਵਿੱਚ ਲੀਨ ਪਾਕ ਪਵਿੱਤਰ ਆਤਮਾ ਬਾਬਾ ਰਵਿਦਾਸ ਜੀ ਦੇ ਮੁਖਾਰਬਿੰਦ ਤੋਂ ਇਹ ਬਚਨ ਉਚਾਰਨ ਕੀਤੇ ਹੋਏ ਨੇ। ਸੁਰਤ ਦੀ ਇਕਾਗਰਤਾ ਦੇ ਨਾਲ ਆਪ ਜੀ ਨੇ ਸ਼ਬਦ ਨੂੰ ਸੁਣਿਆ ਅਤੇ ਜਦੋਂ ਮਨ ਲਾ ਕੇ ਸ਼ਬਦ ਦਾ ਪਾਠ ਸੁਣਾਂਗੇ, ਸਤਿਗੁਰਾਂ ਦਾ ਸੁਨੇਹਾ ਆਪਣੇ ਆਪ ਸਾਡੇ ਅੰਦਰ ਟਿਕ ਜਾਂਦਾ, ਗੱਲ ਸਮਝ ਵਿੱਚ ਪੈਣੀ ਸ਼ੁਰੂ ਹੋ ਜਾਂਦੀ ਹੈ। ਜਿਉਂ ਜਿਉਂ ਅੰਦਰ ਦਾ ਟਿਕਾਓ ਬਣੇਗਾ, ਤਿਉਂ ਤਿਉਂ ਗੁਰੂ ਦੇ ਬਚਨਾਂ ਦੀ ਸਮਝ ਆਉਣੀ ਸ਼ੁਰੂ ਹੋ ਜਾਏਗੀ। ਉਹ ਬਹੁਤ ਇਕਾਗਰਤਾ ਨਾਲ, ਬੜੇ ਪਿਆਰ ਨਾਲ, ਬੜੀ ਤੀਬਰ ਤਾਂਘ ਦੇ ਨਾਲ ਆਪ ਜੀ ਨੇ ਹੁਕਮ ਨੂੰ ਸੁਣਿਆ। ਸਤ ਸੰਗਤ, ਦੋ ਗੱਲਾਂ ਪਾਵਨ ਬਚਨ ਵਿੱਚੋਂ ਪ੍ਰਗਟ ਹੋ ਰਹੀਆਂ ਨੇ। ਪਹਿਲੀ ਗੱਲ, ਸਤਿਗੁਰੂ ਜੀ ਆਰੰਭ ਵਿੱਚ ਜੋ ਕਹਿ ਰਹੇ ਨੇ ਕਿ ਜਨਮ ਦੁਰਲੱਭ ਹੈ, ਇਹ ਰਹਾਉ ਦੀ ਪੰਕਤੀ ਅੰਦਰ ਜਿਹੜੀ ਗੱਲ ਸੱਚੇ ਸਾਹਿਬ ਜੀ ਨੇ ਭੇਦ ਵਾਲੀ ਸਮਝਾਈ ਹੈ ਹਜ਼ੂਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ, ਉਹ ਇਹ ਹੈ ਕਿ ਇਹਨੂੰ ਅਸੀਂ ਰਸਾਂ ਕਸਾਂ ਵਿੱਚ ਨਾ ਗਵਾਈਏ। ਰਾਜਾ ਰਾਮ ਦਾ ਰਸ ਨਹੀਂ ਜਾਣਿਆ, ਰੱਬੀ ਮਿਲਾਪ ਵਾਲਾ ਰਸ ਨਹੀਂ ਜਾਣਿਆ, ਅਤੇ ਦੁਨੀਆਂ ਦੇ ਥੋਥੇ ਰਸਾਂ ਵਿੱਚ, ਹੋਸ਼ੇ ਰਸਾਂ ਵਿੱਚ ਸਾਡਾ ਮਨ ਲਪਟਿਆ ਹੋਇਆ। ਕਰਤਾ ਪੁਰਖ ਵਾਹਿਗੁਰੂ ਜੀ ਦੀ ਪ੍ਰੀਤ ਵਾਲਾ ਰਸ ਨਹੀਂ ਜਾਣਿਆ, ਉਹ ਪਰਮ ਰਸ ਕੈਸਾ ਸੀ, ਇਹ ਚਿੱਤ ਸਾਡਾ ਹੋਸ਼ੇ ਰਸਾਂ ਦੇ ਵਿੱਚ ਲਪਟਾਇਆ ਹੋਇਆ। ਗੁਰਦੇਵ ਪਾਤਸ਼ਾਹ ਜੀ ਕਿਰਪਾ ਕਰਦੇ, ਨਾ ਵਿਚਾਰਿਓ ਰਾਜਾ ਰਾਮ ਕੋ ਰਸ, ਤੇਰੇ ਅੰਦਰ ਵਿਚਾਰ ਵੀ ਨਹੀਂ। ਵੇਖੋ, ਇੱਕ ਗੱਲ ਹੈ ਕਿ ਮੰਨਣਾ ਤੇ ਅਗਲੀ ਗੱਲ ਹੈ, ਉਸ ਰਸ ਨੂੰ ਪਾਉਣਾ ਤੇ ਅਗਲੀ ਗੱਲ ਹੈ। ਇਸ ਮਨੁੱਖ ਦੀ ਬਦਕਿਸਮਤੀ ਇਹ ਹੈ ਵੀ ਅੰਦਰ ਵਿਚਾਰ ਵੀ ਨਹੀਂ ਪੈਦਾ ਹੋਈ। ਜੇ ਕਦੀ ਅੰਦਰ ਵਿਚਾਰ ਪੈਦਾ ਹੋ ਜਾਏ ਤੇ ਪ੍ਰਾਪਤੀ ਵਾਸਤੇ ਯਤਨ ਵੀ ਕਦੀ ਨਾ ਕਦੀ ਸ਼ੁਰੂ ਹੋ ਜਾਂਦੇ। ਕੋਈ ਚੀਜ਼ ਫੁਰਨੇ ਵਿੱਚ ਆ ਜਾਏ, ਸਾਡੀ ਸੋਚ ਵਿੱਚ ਆ ਜਾਏ, ਤੇ ਭਾਵੇਂ ਕਿਤੇ ਦੇਰ ਸਵੇਰ ਹੀ ਸਹੀ, ਕਦੀ ਨਾ ਕਦੀ ਸਾਡੇ ਅੰਦਰ ਤਮੰਨਾ ਜਾਗੇਗੀ, ਤਾਂਘ ਜਾਗੇਗੀ, ਸੋਚ ਵਿੱਚ ਪਈ ਹੋਈ ਚੀਜ਼ ਕਦੀ ਨਾ ਕਦੀ ਉਜਾਗਰ ਹੁੰਦੀ ਹੈ ਤੇ ਚਿੱਤ ਕਰਦਾ ਕਿ ਇਹਨੂੰ ਜਾਣੀਏ, ਇਹਨੂੰ ਪਾਉਣ ਦਾ ਯਤਨ ਕਰੀਏ। ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਵੀ ਏਡੀ ਬਦਕਿਸਮਤੀ ਕਿ ਵਿਚਾਰ ਵਿੱਚ ਹੀ ਨਹੀਂ ਆਈ, ਨਾ ਵਿਚਾਰਿਓ ਰਾਜਾ ਰਾਮ ਕੋ ਰਸ। ਅਮੋਲਕ ਜਨਮ ਮਿਲਿਆ, ਦੁਰਲੱਭ ਜਨਮ ਮਿਲਿਆ, ਜਿਹੜਾ ਸਾਡੇ ਯਤਨਾਂ ਨਾਲ ਫੇਰ ਨਹੀਂ ਲੱਭਣਾ, ਸਾਡੀਆਂ ਕੋਸ਼ਿਸ਼ਾਂ ਦੇ ਨਾਲ ਦੁਬਾਰਾ ਨਹੀਂ ਮਿਲਣਾ। ਵਾਹਿਗੁਰੂ ਜੀ ਨੇ ਅਨੰਤ ਰਹਿਮਤ ਕੀਤੀ ਸਾਨੂੰ, ਭਟਕਦਿਆਂ ਹੋਇਆਂ ਨੂੰ ਇਹ ਜੀਵਨ ਦਿੱਤਾ, ਅਤੇ ਜਿਸ ਰਸ ਨੂੰ ਚੱਖਣ ਵਾਸਤੇ ਆਏ ਸੀ ਉਸ ਰਸ ਦੀ ਸੋਚ ਹੀ ਅੰਦਰ ਪੈਦਾ ਨਹੀਂ ਹੋਈ। ਇੱਕ ਬੇਨਤੀ ਮੈਂ ਤੁਹਾਡੇ ਚਰਨਾਂ 'ਚ ਕਰਨੀ ਚਾਹੁੰਦਾ, ਜਦੋਂ ਇਹ ਸਾਡਾ ਵਿਗੜਿਆ ਹੋਇਆ ਮਨ ਦੁਨੀਆਂ ਦੇ ਹੋਸ਼ੇ ਰਸਾਂ ਵਿੱਚ ਲਪਟ ਜਾਂਦਾ, ਹੋਸ਼ੇ ਰਸਾਂ ਦੇ ਵਿੱਚ ਇਹ ਗਵਾਚ ਜਾਂਦਾ, ਖਜਤ ਹੋ ਜਾਂਦਾ, ਅਤੇ ਇਹਨਾਂ ਰਸਾਂ ਪਿੱਛੇ ਪਏ ਹੋਏ ਮਨ ਦੀ ਸੀਮਾ ਕੋਈ ਨਹੀਂ, ਇਹਨਾਂ ਰਸਾਂ ਕਸਾਂ ਦੇ ਵਿੱਚ ਗ੍ਰਸੇ ਹੋਏ ਮਨ ਦੀ ਸੀਮਾ ਕੋਈ ਨਹੀਂ ਹੈ ਵੀ ਹੁਣ ਤ੍ਰਿਪਤ ਹੋ ਜਾਏਗਾ। ਥੋੜ੍ਹੇ ਤੋਂ ਸ਼ੁਰੂ ਹੁੰਦਾ ਅਤੇ ਨਿਘਾਰ ਵਾਲੇ ਪਾਸੇ ਤੁਰ ਪੈਂਦਾ। ਰਸ ਕੇਵਲ ਜੀਭ ਦਾ ਨਹੀਂ ਹੈ, ਸਰੀਰ ਦਾ ਹਰ ਇੰਦਰਾ ਸਾਡਾ ਰਸਾਂ ਵਿੱਚ ਗਲਤਾਨ ਹੈ। ਅੱਖਾਂ ਆਪਣੇ ਰਸ ਨੂੰ ਮਾਣ ਰਹੀਆਂ, ਜ਼ੁਬਾਨ ਆਪਣੇ ਰਸ ਨੂੰ ਮਾਣ ਰਹੀ ਹੈ, ਕੰਨ ਆਪਣੇ ਰਸ ਨੂੰ ਮਾਣ ਰਹੇ ਨੇ, ਹੱਥਾਂ ਨੂੰ ਸਪਰਸ਼ ਦਾ ਰਸ ਹੈ। ਜਿੰਨੇ ਵੀ ਇੰਦਰੇ ਪਰਮੇਸ਼ਰ ਨੇ ਦਿੱਤੇ ਉਹਨਾਂ ਨੂੰ ਅਸੀਂ ਕਿਸ ਪਾਸੇ ਜੋੜਿਆ, ਜਿਹਨੂੰ ਸਾਹਿਬ ਕਹਿੰਦੇ ਰੇ ਮੂੜੇ ਤੂੰ ਹੋਸ਼ੇ ਰਸ ਲਪਟਾਇਓ। ਮੂਰਖਾ, ਕਰਤੇ ਦੇ ਨਾਮ ਦਾ ਰਸ ਚੱਖਿਆ ਨਹੀਂ, ਵਾਹਿਗੁਰੂ ਜੀ ਦੀ ਪ੍ਰੀਤ ਦਾ ਅਗੰਮੀ ਰਸ ਨਹੀਂ ਚੱਖਿਆ, ਤੇ ਹੋਸ਼ੇ ਰਸਾਂ ਦੇ ਅੰਦਰ ਖਜਤ ਹੋ ਗਿਆ, ਲਪਟ ਗਿਆ। ਜਿੱਦਣ ਜਨਮ ਹੋਇਆ ਸੀ, ਜਿਸ ਦਿਨ ਸੰਸਾਰ ਵੇਖਿਆ, ਜਿਸ ਦਿਨ ਲਿਵ ਛੁਟਕੀ ਲੱਗੀ ਤ੍ਰਿਸ਼ਨਾ, ਇਹ ਤ੍ਰਿਸ਼ਨਾ ਹੀ ਰਸਾਂ ਦਾ ਮੁੱਢ ਸੀ। ਪਹਿਲਾਂ ਪਿਆਰ ਲੱਗਾ ਥਾਣ ਦੁੱਧ, ਜੀਵ ਦਾ ਰਸ, ਪੇਟ ਦਾ ਆਹਾਰ, ਦੂਜਾ ਮਾਏ ਬਾਪ ਕੀ ਸੁੱਧ, ਮੋਹ ਦੀਆਂ ਤੰਦਾਂ, ਤੀਜਾ ਭਇਆ ਭਾਬੀ ਬੇਬ, ਚੌਥਾ ਪਿਆਰ ਉਪੰਨੀ ਖੇਡ, ਪੰਜਵਾਂ ਖਾਣ ਪੀਣ ਕੀ ਧਾਤ, ਛੇਵਾਂ ਕਾਮ ਨਾ ਪੁੱਛੇ ਜਾਤ। ਜਿਉਂ ਜਿਉਂ ਮਨੁੱਖ ਪ੍ਰਗਤੀ ਕਰਦਾ ਗਿਆ, ਸਮਾਂ ਬੀਤਦਾ ਗਿਆ, ਤਰੱਕੀ ਕਰਦਾ ਗਿਆ, ਪਿੱਛੇ ਪਰਤਣ ਦੀ ਬਜਾਏ ਜਿਉਂ ਜਿਉਂ ਸਿਆਣਾ ਹੁੰਦਾ ਗਿਆ, ਜਿਉਂ ਜਿਉਂ ਸੋਝੀ ਆਉਂਦੀ ਗਈ, ਜਿਉਂ ਜਿਉਂ ਇਹਦੀ ਬੁੱਧੀ ਵਿਵੇਕ ਹੋਣੀ ਸੀ, ਤਿਉਂ ਤਿਉਂ ਰਸਾਂ ਕਸਾਂ ਵਿੱਚ ਨਿਕਲਦਾ ਗਿਆ, ਸੀਮਾ ਕੋਈ ਨਹੀਂ। ਤੇ ਜ਼ਰੂਰੀ ਨਹੀਂ ਵੀ ਸਾਡੀ ਜ਼ਿੰਦਗੀ ਤ੍ਰਿਪਤ ਹੋ ਜਾਏਗੀ, ਰੱਜ ਜਾਏਗੀ। ਕਈ ਵਾਰੀ ਸਰੀਰ ਦਾ ਤਾਣ ਮੁੱਕ ਜਾਂਦਾ ਪਰ ਅੰਦਰ ਦੀ ਤ੍ਰਿਸ਼ਨਾ ਨਹੀਂ ਮੁੱਕਦੀ। ਜਿਸਮ ਬਲ ਹਾਰ ਗਿਆ, ਅੱਖਾਂ ਦੀ ਵੇਖਣ ਦੀ ਜੋਤ ਚਲੀ ਗਈ, ਕੰਨਾਂ ਦੀ ਸੁਣਨ ਦੀ ਸ਼ਕਤੀ ਚਲੀ ਗਈ, ਇੰਦਰੀਆਂ ਨੇ ਆਪਣੇ ਕਰਮ ਤਿਆਗ ਦਿੱਤੇ ਪਰ ਅੰਦਰ ਦੀਆਂ ਵਾਸ਼ਨਾਵਾਂ ਨਹੀਂ ਮਰੀਆਂ, ਉਹ ਜਿਹੜੀ ਅੰਦਰ ਰਸਾਂ ਕਸਾਂ ਦੀ ਭੁੱਖ ਸੀ, ਮੰਜੇ 'ਤੇ ਪਿਆ ਹੋਇਆ, ਆਖਰੀ ਸਾਹ ਉਡੀਕਦਾ, ਇਹ ਫਿਰ ਵੀ ਕਈ ਵਾਰੀ ਉਹਨਾਂ ਰਸਾਂ ਵਿੱਚ ਗਲਤਾਨ ਹੈ। ਤਾਂ ਜੀ ਤਾਂ ਹਜ਼ੂਰ ਨੇ ਕਿਹਾ ਕਿ ਕਈ ਵਾਰੀ ਮਰਨ ਸੇਜਾ 'ਤੇ ਪਿਆ ਹੋਇਆ ਵੀ ਅੰਤਕਾਲ ਜੋ ਮੰਦਰ ਸਿਮਰੈ, ਅੰਤਕਾਲ ਜੋ ਲੜਕੇ ਸਿਮਰੈ, ਕਦੀ ਕਾਮ ਵਾਸ਼ਨਾਵਾਂ ਵਿੱਚ, ਕਦੀ ਮੋਹ ਵਿੱਚ, ਕਦੀ ਜੀਭ ਦੇ ਚਸਕਿਆਂ ਵਿੱਚ, ਅਤੇ ਉਸੇ ਤਰ੍ਹਾਂ ਦੇ ਫਲ ਭੋਗਦਾ। ਮੈਂ ਫਿਰ ਇਹ ਬੇਨਤੀ ਦੁਹਰਾ ਰਿਹਾ ਕਿ ਸਾਡੇ ਅੰਦਰ ਕਈ ਵਾਰੀ ਭੁਲੇਖਾ ਪੈਦਾ ਹੁੰਦਾ ਵੀ ਸ਼ਾਇਦ ਜਿਸ ਰਸ ਨੂੰ ਮੇਰਾ ਮਨ ਲਲਚਾ ਰਿਹਾ ਇਸ ਰਸ ਦੀ ਪੂਰਤੀ ਤੋਂ ਬਾਅਦ ਮਨ ਤ੍ਰਿਪਤ ਹੋ ਜਾਏਗਾ। ਨਹੀਂ ਹੁੰਦਾ, ਕਿਉਂਕਿ ਇਹਦੀ ਸੀਮਾ ਮੁੱਕ ਜਾਂਦੀ ਹੈ। ਹਜ਼ੂਰ ਨੇ ਇਹ ਅਸੀਮ ਭੁੱਖ ਦਾ ਜ਼ਿਕਰ ਕਰਦਿਆਂ ਕਿਹਾ ਸਹਿਸ ਖੱਟੇ ਲੱਖ ਕੋ ਉੱਠ ਧਾਵੈ ਤ੍ਰਿਪਤ ਨਾ ਆਵੈ ਮਾਇਆ ਪਾਛੇ ਪਾਵੈ। ਕਦੀ ਰਚਿਆ ਮਨ ਜਿਉਂ ਪਾਵਕ ਈਂਧਨ ਨਹੀਂ ਧਰਾਪੈ ਅੱਗ, ਕਦੀ ਲੱਕੜਾਂ ਨਾਲ ਰੱਜੀ ਸਾਧ ਸੰਗਤ। ਸਾਰੀ ਦੁਨੀਆਂ ਦੀਆਂ ਲੱਕੜਾਂ ਅੱਗ ਉੱਤੇ ਸੁੱਟ ਦਈਏ ਅਤੇ ਅਸੀਂ ਸੋਚੀਏ ਵੀ ਅੱਗ ਬੁੱਝ ਜਾਏਗੀ, ਇਹ ਰੱਜ ਜਾਏਗੀ। ਇਸੇ ਤਰ੍ਹਾਂ ਇਹ ਮਨ ਵਾਹਿਗੁਰੂ ਜੀ ਦੇ ਰਸ ਤੋਂ ਬਿਨਾਂ ਨਹੀਂ ਰੱਜਣਾ। ਮੇਰੀ ਇਹ ਜੇਬਾ ਕਿੰਨੇ ਪਿਆਰੇ ਬਚਨ ਧੰਨ ਗੁਰੂ ਅਮਰਦਾਸ ਮਹਾਰਾਜ ਜਿਵੇਂ ਗੋਦੀ 'ਚ ਲੈ ਕੇ ਮਾਂ ਬੱਚੇ ਨੂੰ ਸਮਝਾਉਂਦੀ, ਇੱਦਾਂ ਮੇਰੇ ਸਤਿਗੁਰੂ ਸਨੇਹ ਨਾਲ ਇਸ ਜਿੰਦ ਨੂੰ ਕਹਿੰਦੇ ਰਸਨਾ ਤੂੰ ਅਨਰਸ ਰਾਚ ਰਹੀ ਅਨਰਸ। ਮੇਰੀ ਜ਼ਬਾਨ ਤੈਨੂੰ ਵਾਹਿਗੁਰੂ ਜੀ ਦੇ ਨਾਮ ਦਾ ਰਸ ਨਹੀਂ ਆਇਆ, ਨਾ ਵਿਚਾਰਿਓ ਰਾਜਾ ਰਾਮ ਕੋ ਰਸ, ਜੋ ਬਾਬਾ ਰਵਿਦਾਸ ਜੀ ਕਹਿ ਰਹੇ ਨੇ। ਰਾਜਾ ਰਾਮ ਕੋ ਰਸ ਨਹੀਂ ਵਿਚਾਰਿਆ, ਸੋਚ ਵਿੱਚ ਹੀ ਨਹੀਂ। ਵਿਚਾਰ ਦਾ ਅਰਥ ਹੈ ਪ੍ਰਾਪਤੀ ਨਹੀਂ, ਸੋਚ ਵਿੱਚ ਆਉਣਾ। ਅਜੇ ਤੱਕ ਸੋਚ ਵਿੱਚ ਵੀ ਨਹੀਂ ਆਇਆ ਵੀ ਇੱਧਰ ਨੂੰ ਵੀ ਕਦਮ ਪੁੱਟ ਕੇ ਵੇਖੀਏ, ਸ਼ਾਇਦ ਇੱਥੋਂ ਵੀ ਕੋਈ ਸਾਨੂੰ ਸੁੱਖ ਮਿਲ ਜਾਏ। ਹਜ਼ੂਰ ਪਿਆਰ ਗਲਵੱਕੜੀ 'ਚ ਲੈ ਕੇ ਬਹੁਤ ਸਨੇਹ ਨਾਲ ਆਪਣੱਤ ਭਰੇ ਲਹਿਜੇ ਨਾਲ ਕਹਿੰਦੇ ਰਸਨਾ ਜਿਵੇਂ ਮੇਰੇ ਨਾਲ ਗੱਲਾਂ ਕਰ ਰਹੇ ਹੋਣ, ਕੋਲ ਬੈਠ ਕੇ ਸਤਿਗੁਰੂ ਜਿਵੇਂ ਸਮਝਾ ਰਹੇ ਹੋਣ, ਤੂੰ ਅਨਰਸ ਰਾਚ ਰਹੀ। ਅਤੇ ਇੱਕ ਗੱਲ ਨਾਲ ਚੇਤੇ 'ਚ ਰੱਖੀ ਵੀ ਅਨਰਸ ਵਿੱਚ ਤਾਂ ਗਲਤਾਨ ਆ, ਇਹਦੇ ਨਾਲ ਤੂੰ ਸ਼ਾਂਤ ਨਹੀਂ ਜੇ ਹੋਣਾ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ। ਹੋਰਤ ਕਿਤੈ ਜਿੱਚਰ ਹਰ ਰਸ ਪੱਲੇ ਨਾ ਪਾਏ। ਜਿੱਚਰ ਦਾ ਅਰਥ ਹੈ ਜਿੰਨੀ ਦੇਰ ਤੱਕ ਰੱਬੀ ਪ੍ਰੇਮ ਦਾ ਰਸ ਨਹੀਂ ਆਉਂਦਾ, ਤੈਨੂੰ ਤ੍ਰਿਪਤੀ ਨਹੀਂ ਮਿਲ ਸਕਦੀ, ਤੈਨੂੰ ਚੈਨ ਸ਼ਾਂਤੀ ਸੁੱਖ ਸਕੂਨ ਨਹੀਂ ਮਿਲ ਸਕਦਾ। ਇਹ ਸਾਰੇ ਇੰਦਰੀਆਂ ਨੂੰ ਮੁਖਾਤਬ ਹੋ ਕੇ ਕਿਹਾ। ਸਰਵਣਾ ਨੇ ਵੀ ਰਸ ਲੈਣਾ ਸੀ, ਵਾਹਿਗੁਰੂ ਜੀ ਦੀ ਕੀਰਤੀ ਦਾ ਰਸ, ਕਰਤੇ ਦੀ ਅੰਮ੍ਰਿਤ ਬਾਣੀ ਦਾ ਰਸ, ਨਾਮ ਦੀਆਂ ਮਿੱਠੀਆਂ ਮਿੱਠੀਆਂ ਫੁਹਾਰਾਂ ਦਾ ਰਸ, ਪਰ ਇਹ ਸਰਵਣ ਗਲਤਾਨ ਹੋ ਗਏ। ਇਹ ਸਰਵਣੋ ਮੇਰਿਓ ਸਾਚਾ ਸੁਣਨਾ ਨੂੰ ਪਠਾਏ, ਸਾਚਾ ਸੁਣਨਾ ਨੂੰ ਪਠਾਏ ਸਰੀਰ ਲਾਏ, ਸੁਣੋ ਸਤ ਬਾਣੀ। ਇੱਕ ਇੱਕ ਕਰਮ ਅੰਦਰੇ ਨੂੰ ਮਹਾਰਾਜ ਮੁਖਾਤਬ ਹੋ ਕੇ ਕਹਿੰਦੇ ਕਿ ਮਨਾ ਕਿਹੜਿਆਂ ਰਸਾਂ ਵਿੱਚ ਗਲਤਾਨ ਹੋ ਗਿਆ। ਅੰਤਰ ਗੁਰੂ ਅਰਾਧਨਾ, ਜਿਹਵਾ ਜਪ ਗੁਰ ਨਾਉ, ਨੇਤਰੀ ਸਤਿਗੁਰ ਪੇਖਣਾ, ਸਰਵਣੀ ਸੁਣਨਾ ਗੁਰ ਨਾਉ। ਅਤੇ ਜਦੋਂ ਆਪਣਿਆਂ ਇੰਦਰੀਆਂ ਨੂੰ ਇਸ ਪਾਸੇ ਲਾਏਗਾ ਨਾ, ਫਿਰ ਸਤਿਗੁਰ ਸੇਤੀ ਰੱਤਿਆਂ ਦਰਗਹਿ ਪਾਈਐ ਠਾਓ। ਆਪਣੇ ਆਪ ਨੂੰ ਇਹਨਾਂ ਹੋਸ਼ੇ ਰਸਾਂ ਵਿੱਚੋਂ ਕੱਢ, ਬਹੁਤ ਕੀਮਤੀ ਤੇਰਾ ਜਨਮ ਹੈ, ਇਹ ਸਾਹ ਇਹ ਪਲ ਇਹ ਛਿਨ ਬਹੁਤ ਕੀਮਤੀ, ਮੈਂ ਕੀਮਤੀ ਵੀ ਕਹਿ ਕੇ ਛੋਟਾ ਨਾ ਕਰਦਿਆਂ, ਅਨਮੋਲ ਨੇ। ਕੀਮਤੀ ਉਹ ਹੁੰਦਾ ਜਿਹਨੂੰ ਕੋਈ ਕੀਮਤ ਤਾਰ ਕੇ ਖਰੀਦ ਲਏ, ਇਹਦੀ ਦੁਨੀਆਂ ਦੀ ਕੋਈ ਤਾਕਤ ਕੀਮਤ ਨਹੀਂ ਤਾਰ ਸਕਦੀ। ਸਾਰੀ ਦੁਨੀਆਂ ਦਾ ਧਨ ਇੱਕ ਪੱਲੜੇ 'ਚ ਪਾ ਦਈਏ ਅਤੇ ਚੰਦ ਸਵਾਸਾਂ ਦੀ ਮੋਹਲਤ ਮੰਗੀਏ, ਨਹੀਂ ਮਿਲਦੀ ਸਾਧ ਸੰਗਤ, ਕਿੰਨਾ ਅਨਮੋਲ ਹੈ। ਇਹ ਹਜ਼ੂਰ ਕਹਿੰਦੇ ਮਿਲਿਆ ਵੀ ਬੜੀ ਮੁਸ਼ਕਲ, ਲੱਖ 84 ਭਰਮਤਿਆਂ ਦੁਲੰਭ ਜਨਮ ਪਾਇਓ ਏ, ਨਾਨਕ ਨਾਮ ਸੰਭਾਲ ਤੂੰ ਸੋ ਦਿਨ ਨੇੜੇ ਆਇਓ ਏ। ਬਹੁਤ ਨੇੜੇ ਆ ਗਿਆ, ਸੋ ਦਿਨ ਆਵਣ ਲੱਗਾ। ਤੂੰ ਸਮਝਦਾ ਕਿ ਮੈਂ ਤਰੱਕੀ ਕਰਕੇ ਵੱਡਾ ਹੋ ਰਿਹਾ, ਅਸਲ ਵਿੱਚ ਉਸ ਮਿੱਥੇ ਹੋਏ ਦਿਨ ਵਾਲੇ ਪਾਸੇ ਤੂੰ ਵੱਧ ਰਿਹਾ, ਨੇੜੇ ਜਾ ਰਿਹਾ, ਉਹ ਤੇਰੇ ਬਹੁਤ ਨੇੜੇ ਆਉਂਦਾ ਜਾ ਰਿਹਾ ਮਿੱਥਿਆ ਦਿਨ। ਸੰਮਤ ਸਾਹ ਲਿਖਿਆ ਨਿਸ਼ਚਿਤ ਸਮਾਂ ਨੇੜੇ ਆਉਂਦਾ ਜਾ ਰਿਹਾ ਤੇ ਤੈਨੂੰ ਅਜੇ ਰਸਾਂ ਕਸਾਂ ਤੋਂ ਜਾਗ ਹੀ ਨਹੀਂ ਆਈ। ਹਿਰਦੇ ਦੇ ਅੰਦਰ ਵਾਹਿਗੁਰੂ ਵੱਸ ਜਾਏ, ਇਸ ਲਈ ਬੈਠੇ ਚੌਂਕੜੇ ਲਾ ਕੇ ਸੁਰਤਾਂ ਜੋੜ ਕੇ। ਹੁਣ ਮੇਰੇ ਸਤਿਗੁਰੂ ਜੀ ਨੇ ਇੱਕ ਸਵਾਲ ਕੀਤਾ, ਸਾਹਿਬ ਕਹਿੰਦੇ ਜਿਸ ਜ਼ਿੰਦਗੀ ਨੂੰ ਰਸਾਂ ਨੇ ਘੇਰਿਆ ਹੋਵੇ, ਹੋਸ਼ੇ ਰਸਾਂ ਨੇ, ਕੂੜੇ ਰਸਾਂ ਨੇ ਜਿਸ ਜ਼ਿੰਦਗੀ ਨੂੰ ਘੇਰਿਆ ਹੋਵੇ, ਭਾਂਡਾ ਤੇ ਇੱਕ ਹੈ ਤੇ ਜਿਹੜਾ ਭਾਂਡਾ ਕੂੜ ਤੇ ਗੰਦਗੀ ਨਾਲ ਲਿਬੜਿਆ ਹੋਵੇ ਉਹਦੇ ਅੰਦਰ ਅੰਮ੍ਰਿਤ ਰਸ ਕਿੱਥੇ ਟਿਕ ਜਾਏਗਾ? ਕਿਸੇ ਨੂੰ ਤਨ ਸ਼ਿੰਗਾਰਨ ਦਾ ਰਸ ਹੈ, ਕਿਸੇ ਨੂੰ ਸੁੰਦਰ ਰੂਪ ਦਾ ਰਸ ਹੈ, ਕਿਸੇ ਨੂੰ ਸੁੱਖ ਚੈਨ ਦੀ ਨੀਂਦ ਸੌਣ ਦਾ ਰਸ ਹੈ, ਕੱਲਾ ਜੀਭ ਦੇ ਸਵਾਦਾਂ ਦਾ ਰਸ ਨਹੀਂ, ਕਈ ਤਰ੍ਹਾਂ ਦੇ ਰਸ ਨੇ। ਦੁਨੀਆ ਭਰ ਦੀਆਂ ਸੁੱਖ ਸੁਵਿਧਾ ਭੋਗਣ ਦਾ ਰਸ ਹੈ, ਸੋਹਣੀਆਂ ਅਸਵਾਰੀਆਂ ਮਾਨਣ ਦਾ ਰਸ ਹੈ, ਕਿਸੇ ਨੂੰ ਮਿੱਠਾ ਖਾਣ ਦਾ ਰਸ ਹੈ, ਕਿਸੇ ਨੂੰ ਮਾਸ ਖਾਣ ਦਾ ਰਸ ਹੈ। ਬੜੇ ਚਸਕਿਆਂ ਦੇ ਨਾਲ ਮਾਸ ਨੂੰ ਤੋੜ ਤੋੜ ਕੇ ਖਾਂਦਾ ਹੈ, ਜੀਵ ਦੇ ਚਸਕਿਆਂ ਦਾ ਗੁਲਾਮ ਹੋਇਆ, ਤਨ ਨੂੰ ਰੋਗੀ ਬਣਾ ਲੈਂਦਾ, ਮਿੱਠੇ ਨੂੰ ਤਿਆਗ ਨਹੀਂ ਪਾਉਂਦਾ। ਉਹ ਰਸਾਂ ਦੇ ਪਿੱਛੇ ਲੱਗਿਆ ਹੋਇਆ ਮਨੁੱਖ ਪਰਮ ਰਸ ਤੋਂ ਦੂਰ ਹੁੰਦਾ ਗਿਆ। ਜਿਉਂ ਜਿਉਂ ਇਹ ਰਸਾਂ ਵਾਲੇ ਪਾਸੇ ਝੁਕਾ ਬਣਿਆ, ਰਸ ਸੋਏ ਨਾ। ਗਿਣਤੀ ਕਰਿਓ ਸਾਧ ਸੰਗਤ, 9 ਰਸਾਂ ਦਾ ਜ਼ਿਕਰ ਮਹਾਰਾਜ ਨੇ ਕੀਤਾ। ਰਸ ਸੋਏ ਨਾ, ਰਸ ਰੂਪਾ, ਰੂਪਾ ਚਾਂਦੀ ਨੂੰ ਕਹਿੰਦੇ ਆ, ਕਾਮਨ ਔਰਤ ਨੂੰ ਕਹਿੰਦੇ ਆ। ਜ਼ਿੰਦਗੀ ਦੀਆਂ ਐਸੀਆਂ ਵਾਸ਼ਨਾਵਾਂ ਵਿੱਚ ਉਲਝਿਆ, ਅੱਖਾਂ ਹੀ ਤ੍ਰਿਪਤ ਨਹੀਂ ਹੋ ਰਹੀਆਂ। ਵੇਖੋ ਕੈਸੀ ਭੁੱਖ ਅੰਦਰ ਜਾਗੀ, ਅੱਖੀਂ ਦੇਖ ਨਾ ਰੱਜੀਆਂ ਬਹੁ ਰੰਗ ਤਮਾਸ਼ੇ, ਕਿਤੇ ਤ੍ਰਿਪਤ ਹੋਈਆਂ ਅੱਖਾਂ? ਭਾਈ ਗੁਰਦਾਸ ਜੀ ਨੂੰ ਪੁੱਛੋ। ਅੱਖਾਂ ਦੇ ਅੰਦਰ ਐਸੀ ਵਾਸ਼ਨਾ ਛਾਈ ਹੋਈ ਹੈ ਕਿ ਇਹ ਸਾਰਾ ਸੰਸਾਰ ਦੇ ਰੰਗ ਤਮਾਸ਼ਿਆਂ ਨੂੰ ਵੇਖਦਿਆਂ ਕਦੀ ਚੈਨ ਸੰਤੋਖ ਵਿੱਚ ਤ੍ਰਿਪਤ ਹੋਈਆਂ? ਬਸ ਹੁਣ ਬਹੁਤ ਵੇਖ ਲਿਆ ਸੰਸਾਰ, ਜਿਸਮ ਤੋਂ ਹਿੱਲਿਆ ਨਹੀਂ ਜਾਂਦਾ, ਸਰੀਰ ਬਲ ਹਾਰ ਗਿਆ, ਪਰ ਅੰਦਰ ਵਾਸ਼ਨਾਵਾਂ ਦੀ ਭੁੱਖ ਉਸੇ ਤਰ੍ਹਾਂ ਹੀ ਪ੍ਰਬਲ ਹੈ। ਅੱਖੀਂ ਦੇਖ ਨਾ ਰੱਜੀਆਂ ਬਹੁ ਰੰਗ ਤਮਾਸ਼ੇ, ਉਸਤਤ ਨਿੰਦਾ ਕੰਨ ਸੁਣ, ਆਪਣੇ ਰਸਾਂ ਚ ਗਲਤਾਨ ਕੰਨ। ਬੜਾ ਚੰਗਾ ਲੱਗਦਾ ਮੇਰੀ ਕੋਈ ਸਿਫਤ ਕਰੇ, ਮੇਰੇ ਵਿਰੋਧੀ ਦੀ ਨਿੰਦਿਆ ਕਰੇ, ਭਾਵੇਂ ਸਾਰਾ ਦਿਨ ਬੈਠੇ ਰਹੀਏ, ਸੁਣ ਸੁਣ ਕੇ ਮਨ ਨਹੀਂ ਰੱਜਦਾ। ਤੇ ਜੇ ਸੱਜਣਾ ਕਿਸੇ ਨੇ ਕਹਿ ਦਿੱਤਾ ਨਹੀਂ ਮਿੱਤਰਾ ਤੇਰੇ ਵਿੱਚ ਇਹ ਔਗਣ ਹੈ, ਤੇ ਜਿਹਨੂੰ ਤੂੰ ਦੁਸ਼ਮਣ ਸਮਝਦਾ ਨਾ, ਸਿਫਤ ਬੜੀ ਆ ਉਹਦੇ ਵਿੱਚ, ਅਸੀਂ ਕਹਾਂਗੇ ਇਹ ਮੇਰੇ ਵੱਲ ਦਾ ਕਿ ਉਹਦੇ ਵੱਲ ਦਾ? ਅੰਦਰ ਦੀ ਭੁੱਖ ਕੀ ਕਹਿੰਦੀ ਹੈ ਕਿ ਮੇਰੀ ਸੋਭਾ ਕਰ, ਮੇਰੇ ਵਿਰੋਧੀ ਦੀ ਮੈਨੂੰ ਨਿੰਦਿਆ ਖਾਮੀਆਂ ਦੱਸ। ਸੱਜਣ ਤੇ ਉਹ ਜਿਹੜਾ ਮੇਰੀਆਂ ਖਾਮੀਆਂ ਦੱਸੇ ਵੀ ਆਹ ਤੇਰੇ ਚ ਘਾਟ, ਆਹ ਤੇਰੇ ਵਿੱਚ ਕਮੀ ਹੈ, ਇਹਨੂੰ ਦੂਰ ਕਰ, ਤੂੰ ਚੰਗਾ ਬਣ ਜਾਏਗਾ। ਅੰਦਰ ਦੀ ਵਾਸ਼ਨਾ ਕਹਿੰਦੀ ਹੈ, ਦੁਨੀਆਂ ਦੇ ਝੂਠੇ ਰਸ ਕਹਿੰਦੇ ਨੇ ਮੈਨੂੰ ਸੁਣਨ ਨੂੰ ਕੀ ਮਿਲੇ, ਉਸਤਤ ਨਿੰਦਾ ਕੰਨ ਸੁਣ, ਰੋਵਣ ਤੇ ਹਾਸੇ ਸਾਦੀ ਜੀਭ ਨਾ ਰੱਜੀ ਹੈ, ਕਰ ਭੋਗ ਬਿਲਾਸੇ ਨੱਕ ਨਾ ਰੱਜੈ ਵਾਸ ਲੈ। ਇਹ ਕੈਸਾ ਰਸ ਹੈ, ਮੇਰੇ ਕੋਲੋਂ ਸੁਗੰਧੀਆਂ ਆਉਣ। ਚਲੋ ਮੰਨ ਲਿਆ ਕਿ ਭੋਜਨ ਖਾਧਾ ਪੇਟ ਦੇ ਹਾਰ ਵਾਸਤੇ, ਇਹ ਕਿਹੜਾ ਹਾਰ ਹੈ ਵੀ ਭਲਾ? ਨੱਕ ਨਾ ਰੱਜੈ ਵਾਸ ਲੈ ਦੁਰਗੰਧ ਸੁਬਾਸੇ, ਤੇ ਮੇਰੇ ਸਤਿਗੁਰਾਂ ਦੇ ਪਰਮ ਚਰਨਾਂ ਦੇ ਸੇਵਕ ਮਹਾਂਗਿਆਨੀ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ, ਸੱਜਣਾ ਇਸ ਰਾਹ ਤੇ ਤੁਰਿਆ ਕਿਸੇ ਦੀ ਤ੍ਰਿਪਤੀ ਨਹੀਂ ਹੋਈ, ਰੱਜ ਨਾ ਕੋਈ ਜੀਵਿਆ, ਕੂੜੇ ਪਰਵਾਸੇ, ਕੂੜੇ ਪਰਵਾਸੇ, ਕਿਸੇ ਦੀ ਤ੍ਰਿਪਤੀ ਹੋਈ? ਰੱਜਿਆ ਕੋਈ? ਰਸ ਸੋਏ ਨਾ, ਰਸ ਰੂਪਾ ਕਾਮਨ, ਰਸ ਪਰਮਲ ਕੀ ਵਾਸ, ਰਸ ਘੋੜੇ, ਰਸ ਸੇਜਾ ਮੰਦਰ, ਰਸ ਮਿੱਠਾ, ਰਸ ਮਾਸ, ਇਤੇ ਰਸ ਸਰੀਰ ਕੇ ਕਹਿ ਘੱਟ ਬ੍ਰਹਮ ਨਿਵਾਸ। ਦੱਸ ਰੱਬ ਕਿੱਥੇ ਬੈਠੇਗਾ? ਕੋਠੜੀ ਨੂੰ ਤੇ ਗੰਦਗੀ ਦੇ ਨਾਲ ਭਰੀ ਬੈਠਾ, ਕਿਤੇ ਤੈਨੂੰ ਮਾਸ ਖਾਣ ਦਾ ਚਸਕਾ, ਕਿਸੇ ਦੁਨੀਆਂ ਦੇ ਹੋਸ਼ੇ ਰਸਾਂ ਦਾ ਚਸਕਾ, ਦੁਨੀਆਂ ਦੀ ਨਿੰਦਿਆ ਦਾ ਚਸਕਾ, ਦੁਨੀਆਂ ਦੇ ਸ਼ਿੰਗਾਰ ਦਾ ਚਸਕਾ, ਉੱਥੇ ਵਾਹਿਗੁਰੂ ਕਿੱਥੇ ਬੈਠੇਗਾ? ਕਿਤੇ ਟਿਕਾਣਾ ਹੈ ਅੰਦਰ ਬੈਠਣ ਲਈ? ਰਾਜਾ ਰਾਮ ਦਾ ਰਸ ਨਹੀਂ ਜਾਣਿਆ। ਸਾਧ ਸੰਗਤ, ਜਿਹਨਾਂ ਨੇ ਰੱਬ ਦੇ ਰੰਗ ਵਿੱਚ ਰੰਗਿਆ ਹੋਇਆ ਨੇ, ਵਾਹਿਗੁਰੂ ਜੀ ਦੇ ਨਾਮ ਦਾ ਰਸ ਚੱਖਿਆ ਨਾ, ਉਹਨਾਂ ਨੇ ਕੋਠੇ ਤੇ ਚੜ੍ਹ ਕੇ ਦੁਹਾਈ ਦਿੱਤੀ ਦੁਨੀਆਂ ਦੇ ਲੋਕੋ, ਸੰਸਾਰ ਦੇ ਰਸ ਬੜੇ ਮਿੱਠੇ ਲੱਗਦੇ ਨੇ, ਪਰ ਕਦੀ ਇੱਕ ਸ਼ਿਖਰਾਂ ਦੇ ਰਸ ਨੂੰ ਚੱਖ ਕੇ ਵੇਖਿਓ, ਦੁਨੀਆਂ ਦੇ ਸਾਰੇ ਰਸ ਫਿੱਕੇ ਪੈ ਜਾਣਗੇ, ਫਿੱਕੇ। ਸਾਖੀਆਂ ਇਹ ਕਹਿੰਦੀਆਂ ਵੀ ਦੁਨੀਆਂ ਦੇ ਰਸਾਂ ਤੋਂ ਜ਼ਿੰਦਗੀ ਦਾ ਸਫ਼ਰ ਸ਼ੁਰੂ ਕੀਤਾ ਸੀ, ਤੇ ਗਿਆਨ ਵਾਲੀ ਮਾਂ ਨੇ, ਸੋਝੀ ਵਾਲੀ ਮਾਂ ਨੇ, ਪਰਉਪਕਾਰੀ ਮਾਂ ਨੇ, ਸਮਾਜ ਦੀ ਝੋਲੀ ਦੇ ਵਿੱਚ ਇੱਕ ਦਰਵੇਸ਼ ਆਤਮਾ ਪਾਉਣ ਵਾਲੀ ਮਾਂ, ਉਹਨੇ ਇਕੱਲਾ ਪੁੱਤ ਨਹੀਂ ਪਾਲਿਆ, ਉਸ ਧਨ ਭਾਗੀ ਮਾਂ ਨੇ, ਉਸ ਮਹਾਨ ਮਾਂ ਨੇ ਸਮਾਜ ਵਾਸਤੇ ਇੱਕ ਮੀਲ ਪੱਥਰ ਕਾਇਮ ਕੀਤਾ। ਮੇਰੀ ਮਾਂ ਧਿਆਨ ਨਾਲ ਸੁਣੀ, ਪੁੱਤ ਸਾਰੀ ਦੁਨੀਆ ਪਾਲ ਲੈਂਦੀ ਹੈ, ਜਾਨਵਰ ਵੀ ਪਾਲ ਲੈਂਦੇ ਨੇ, ਬੜਾ ਸਨੇਹ ਕਰਦੀ ਬਾਂਦਰੀ ਆਪਣੇ ਬੱਚੇ ਨਾਲ, ਪਰ ਧੰਨ ਉਹ ਮਾਂ ਜਿਹਨੂੰ ਦੁਨੀਆ ਸਦਾ ਨਮਸਕਾਰ ਕਰੇਗੀ। ਉਸ ਮਾਂ ਨੇ ਇਕੱਲਾ ਪੁੱਤ ਨਹੀਂ ਪਾਲਿਆ, ਇੱਕ ਜੁਗਤ ਦੇ ਨਾਲ ਪ੍ਰੇਰਣਾ ਦੇ ਕੇ ਪਰਮ ਰਸ ਦਾ ਗਿਆਨ ਦੁਨੀਆ ਵਾਸਤੇ ਸੋਮਾ ਪੈਦਾ ਕਰ ਦਿੱਤਾ। ਜਦੋਂ ਤੁਸੀਂ ਸ਼ੱਕਰਗੰਜ ਬਾਬਾ ਫਰੀਦ ਸਾਹਿਬ ਦੇ ਦਰਸ਼ਨ ਕਰੋਗੇ ਨਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰੋਂ, ਤੇ ਵਕਤ ਦੀਆਂ ਸਾਖੀਆਂ ਸਾਨੂੰ ਉਸ ਮਾਂ ਨੂੰ ਵੀ ਚੇਤੇ ਕਰਾਉਂਦੀਆਂ ਜਿਹਨੇ ਦੁਨੀਆ ਦੇ ਰਸਾਂ ਦੇ ਲੋਭ ਦੇ ਕੇ ਪੁੱਤਰ ਨੂੰ ਪਰਮ ਰਸ ਨਾਲ ਜੋੜ ਦਿੱਤਾ। ਤੇ ਉਹਨਾਂ ਨੇ ਡੰਕੇ ਦੀ ਚੋਟ ਤੇ ਸੰਸਾਰ ਨੂੰ ਕਿਹਾ ਸੀ, ਦੁਨੀਆ ਦੇ ਲੋਕੋ ਕਿਤੇ ਆ ਵੀ ਰਸ ਚੱਕ ਕੇ ਵੇਖੋ, ਮੈਂ ਮੰਨਦਾ ਕਿ ਇਹ ਬੜੇ ਮਿੱਠੇ ਲੱਗਦੇ ਨੇ, ਸ਼ੱਕਰ, ਖੰਡ, ਨਿਵਾਤ, ਨਿਵਾਤ ਮਿਸ਼ਰੀ ਨੂੰ ਕਹਿੰਦੇ ਆ, ਸ਼ੱਕਰ, ਖੰਡ, ਨਿਵਾਤ, ਗੁੜ, ਮਾਖਿਓ, ਮਾਝਾ ਦੁੱਧ, ਸਭੇ ਵਸਤੂ ਮਿੱਠੀਆਂ, ਪਰ ਆਹ ਜਿਹੜਾ ਰਸ ਹੈ ਨਾ, ਰੱਬ ਨਾ ਪੁੱਜਣ ਤੁੱਧ, ਮੇਰੇ ਵਾਹਿਗੁਰੂ ਜੀ ਦੀ ਬੰਦਗੀ ਦੀ ਬਰਾਬਰੀ ਦੁਨੀਆ ਦਾ ਕੋਈ ਰਸ ਨਹੀਂ ਕਰ ਸਕਦਾ। ਪਤਾ ਨਹੀਂ ਕੈਸਾ ਰਸ ਆਇਆ ਹੋਵੇਗਾ। ਹੁਣ ਗੱਲਾਂ ਕੀਤੀਆਂ ਗੁਰਮੁਖੋਂ ਸਮਝ ਨਹੀਂ ਆਉਣੀ, ਕਿਤੇ ਇੱਕ ਬੂੰਦ ਚੱਖਣ ਦਾ ਯਤਨ ਕਰੀਏ ਕਿ ਸੱਚੀ ਮੁੱਚੀ ਰਸ ਹੈ। ਆਪਣੇ ਅੰਦਰ ਯਕੀਨ ਬਿਠਾਉਣ ਵਾਸਤੇ ਅਮਲੀ ਰੂਪ ਵਿੱਚ ਬਾਬਾ ਫਰੀਦ ਸਾਹਿਬ ਕਹਿ ਰਹੇ ਨੇ, ਚੱਕ ਕੇ ਤੇ ਵੇਖੀਏ। ਕੇਵਲ ਗੱਲਾਂ ਸੁਣਨ ਵਾਲਾ, ਕੇਵਲ ਗੱਲਾਂ ਕਰਨ ਵਾਲਾ ਇਸ ਪਰਮ ਰਸ, ਇਸ ਪਿਰਮ ਪਿਆਲੇ ਨੂੰ ਨਹੀਂ ਜਾਣ ਸਕੇਗਾ। ਕਦੀ ਬਾਬਾ ਕਬੀਰ ਸਾਹਿਬ ਜੀ ਨੂੰ ਪੁੱਛ ਕੇ ਵੇਖੋ, ਬਾਬਾ ਜੀ ਇਹ ਕੈਸਾ ਰਸ ਹੈ? ਤੇ ਬਾਬਾ ਕਬੀਰ ਸਾਹਿਬ ਇਸ ਰਸ ਨੂੰ ਮਾਨਣ ਵਾਲੇ ਕਹਿੰਦੇ ਕਿ ਭਲੇ ਪੁਰਖੋ, ਜਿਨ੍ਹਾਂ ਨੇ ਤੇ ਜੀਭ ਉੱਤੇ ਰੱਖਿਆ ਉਹਨਾਂ ਵਾਸਤੇ ਤੇ ਇਹ ਰਸ ਹੈ, ਜਿਨ੍ਹਾਂ ਨੇ ਨਹੀਂ ਰੱਖਿਆ ਉਹਨਾਂ ਵਾਸਤੇ ਪਾਣੀ ਹੈ। ਉਹਨਾਂ ਮਿਸਾਲ ਬੜੀ ਸੋਹਣੀ ਦਿੱਤੀ, ਕਹਿੰਦੇ ਮਿਸ਼ਰੀ ਦਾ ਸ਼ਰਬਤ ਬਣਿਆ, ਮਿਸ਼ਰੀ ਦਾ ਸ਼ਰਬਤ ਘੋਲ ਕੇ ਸਾਡੇ ਸਾਹਮਣੇ ਰੱਖ ਦਿੱਤਾ ਤੇ ਜਿਹਦੀ ਜੀਭ ਉੱਤੇ ਬੂੰਦ ਪੈ ਗਈ ਉਹਨੂੰ ਤੇ ਪਤਾ ਲੱਗ ਗਿਆ ਇਹ ਰਸ ਹੈ, ਤੇ ਜਿਹਨੇ ਕੇਵਲ ਸ਼ਕਲ ਹੀ ਵੇਖੀ, ਇਕੱਲੀਆਂ ਗੱਲਾਂ ਹੀ ਸੁਣੀਆਂ, ਉਹਦੇ ਵਾਸਤੇ ਚਿੱਟਾ ਪਾਣੀ ਸੀ। ਅਲੌਤਿਕਾ ਜੈਸੇ ਭਇਆ ਬਰੇਡਾ, ਮਿਸ਼ਰੀ ਦਾ ਸ਼ਰਬਤ ਟਿਕਿਆ ਹੋਇਆ, ਅਲੌਤਿਕਾ ਜੈਸੇ ਭਇਆ ਬਰੇਡਾ, ਜਿੰਨ ਪੀਆ ਤਿੰਨ ਜਾਣੇ ਆ। ਤੇ ਜੇ ਕੋਈ ਦੁਨੀਆ ਦੀ ਤਾਕਤ ਕਹੇ ਕਿ ਮੈਂ ਆਪਣੀ ਬੁੱਧੀ ਦੇ ਨਾਲ ਇਸ ਪ੍ਰਿਮ ਰਸ ਦਾ, ਇਸ ਮਹਾਂਰਸ ਦਾ, ਜਿਹਨੂੰ ਮੇਰੇ ਦਾਤਾ ਜੀ ਕਹਿੰਦੇ ਸੰਸਾਰ ਵਿੱਚ ਆਏ ਹੋਏ ਮਨੁੱਖ, ਬਾਣੀ ਦੀ ਸੰਗਤ ਕਰਨ ਵਾਲੇ ਸਿੱਖ ਹੋਸ਼ੇ ਰਸ ਛੱਡਦੇ, ਮਾਫ ਕਰਿਓ, ਦੁਨੀਆ ਦੇ ਹੋਸ਼ੇ ਰਸਾਂ ਨੇ ਜ਼ਿੰਦਗੀ ਗਾਲ ਕੇ ਰੱਖ ਦਿੱਤੀ, ਕੁਝ ਰਸਾਂ ਨੇ ਸਾਡਾ ਆਚਰਣ ਗਾਲ ਦਿੱਤਾ, ਕੁਝ ਰਸਾਂ ਨੇ ਸਾਡਾ ਸਰੀਰ ਗਾਲ ਦਿੱਤਾ, ਕੁਝ ਰਸਾਂ ਨੇ ਸਾਡੀ ਜ਼ਮੀਰ ਗਾਲ ਦਿੱਤੀ। ਸ਼ਾਮ ਨੂੰ ਜ਼ਹਿਰ ਦੀ ਪਿਆਲੀ ਦਾ ਰਸ ਘਰਾਂ ਦੇ ਘਰ ਗਾਲ ਰਿਹਾ, ਪਤਾ ਨਹੀਂ ਕਿੰਨੇ ਘਰ ਗਲ ਗਏ। ਜਦੋਂ ਸਾਨੂੰ ਵਾਹਿਗੁਰੂ ਜੀ ਦੇ ਨਾਮ ਦਾ ਰਸ ਵਿਸਰੇਗਾ ਨਾ, ਉਦੋਂ ਜ਼ਿੰਦਗੀ ਗਲ ਜਾਣੀ ਹੈ, ਕਿਉਂਕਿ ਸਾਹਿਬ ਕਹਿੰਦੇ ਨੇ ਹਰ ਬਿਸਰਤ ਤੇਰੇ ਗੁਣ ਗਲਿਆ, ਇਸ ਰਸ ਨਾਲੋਂ ਟੁੱਟ ਗਏ ਤੇ ਜ਼ਿੰਦਗੀ ਦੇ ਜਿਹੜੇ ਚੰਗੇ ਭਲੀਆਂ ਆਦਤਾਂ ਸੀ ਉਹ ਵੀ ਗਲ ਗਈਆਂ, ਮੁੱਕ ਗਈਆਂ। ਇਹ ਸੰਸਾਰ ਦੇ ਮਨੁੱਖਾ, ਕਿਤੇ ਉਹ ਜ਼ਹਿਰ ਵਾਲਾ ਰਸ ਛੱਡ ਕੇ ਜਿਹੜਾ ਤੈਨੂੰ ਵੀ ਮਾਰ ਰਿਹਾ, ਤੇਰੇ ਪਰਿਵਾਰ ਨੂੰ ਵੀ ਮਾਰ ਰਿਹਾ, ਤੇਰੇ ਸਮਾਜ ਨੂੰ ਵੀ ਮਾਰ ਰਿਹਾ, ਜ਼ਿੰਦਗੀ ਨਰਕ ਬਣਾ ਰਿਹਾ, ਸ਼ਾਮ ਨੂੰ ਜਦੋਂ ਤੇਰੇ ਅੰਦਰ ਭੁੱਸ ਪੈਂਦਾ, ਤੇਰੇ ਅੰਦਰ ਹਲਕਾ ਕੁੱਦਦਾ, ਇੱਕ ਹਲਕੇ ਹੋਏ ਪਸ਼ੂ ਵਾਂਗ, ਜਾਨਵਰ ਵਾਂਗ, ਜਦੋਂ ਤੂੰ ਉਹ ਜ਼ਹਿਰ ਦੀ ਪਿਆਲੀ ਨੂੰ ਝਪਟਦਾ, ਆਪਣੇ ਪਰਿਵਾਰ ਦੀਆਂ ਖੁਸ਼ੀਆਂ ਨੂੰ ਕਤਲ ਕਰਕੇ, ਆਪਣੀ ਜ਼ਿੰਦਗੀ ਦੇ ਭਵਿੱਖ ਨੂੰ ਕਤਲ ਕਰਕੇ, ਆਪਣੇ ਆ ਬੱਚਿਆਂ ਦੀਆਂ ਮੁਸਕਰਾਹਟਾਂ ਨੂੰ ਕਤਲ ਕਰਕੇ, ਉਦੋਂ ਕਿਤੇ ਚੌਂਕੜਾ ਮਾਰ ਕੇ ਵਾਹਿਗੁਰੂ ਜੀ ਦੇ ਨਾਮ ਦਾ ਰਸ ਲਈ, ਤੇਰਾ ਉਹ ਹਲਕਾ ਮੁੱਕ ਜਾਏਗਾ। ਪਰ ਕੀ ਕਰੀਏ, ਕੁਛ ਸੰਗਤ ਨੇ ਹੋਸ਼ੇ ਰਸਾਂ ਵਿੱਚ ਗਲਤਾਨ ਕਰ ਦਿੱਤਾ। ਆ ਗੁਰੂ ਦੀ ਸੰਗਤ ਵਿੱਚ ਬੈਠ, ਤੈਨੂੰ ਪਰਮ ਰਸ ਦਾ ਪਤਾ ਲੱਗੇ। ਇੱਥੇ ਮੇਰਾ ਸਤਿਗੁਰੂ ਦਇਆ ਕਰਕੇ ਕਹਿ ਰਿਹਾ, ਵਿਖ ਬਨ ਫੀਕਾ ਤਿਆਗ ਰਹੀ ਸਖੀਏ। ਤੇ ਕੀ ਚੱਖਣਾ, ਇੱਕ ਵਾਰ ਸਾਰੇ ਦ੍ਰਿੜ ਕਰ ਲਿਓ, ਕਿਤੇ ਭੁੱਲ ਨਾ ਜਾਏ। ਨਾਮ ਮਹਾਰਸ ਪੀਓ, 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 ਬਿਖ ਨਾ ਪੀ, ਬਿਖ ਨਾ ਪੀ, ਜ਼ਹਿਰ ਨਾ ਚੱਖ, ਰੇ ਮੂੜੇ ਤੂੰ ਹੋਸ਼ੇ ਰਸ ਲਪਟਾਇਓ, ਅੰਮ੍ਰਿਤ ਸੰਗ ਬਸਤ ਹੈ ਤੇਰੇ, ਤੂੰ ਬਿਖਿਆ ਸਿਉਰ ਜਾਇਓ। ਇੱਥੇ ਧੰਨ ਗੁਰੂ ਰਾਮਦਾਸ ਜੀ ਦੇ ਚਰਨਾਂ ਚ ਬੈਠ ਕੇ ਕਦੀ ਉਹ ਗਿਆਨ ਜਿਨ੍ਹਾਂ ਦੇ ਅੰਦਰੋਂ ਸੋਮਾ ਫੁੱਟ ਗਿਆ, ਸਾਹਿਬ ਦੇ ਚਰਨਾਂ ਦਾ ਪਿਰਮ ਰਸ ਜਿਨ੍ਹਾਂ ਨੇ ਚੱਖ ਲਿਆ, ਉਹਨਾਂ ਨੇ ਸਾਨੂੰ ਸਮਝਾਉਣ ਵਾਸਤੇ ਕਿਹਾ ਸੀ, ਇਹ ਮੇਰੇ ਮਨ ਦੀ ਦਸ਼ਾ ਦੱਸੀ ਸੀ ਕਿ ਇਹ ਦਸ਼ਾ ਹਾਲਤ ਕੈਸੀ ਬਣੀ ਹੈ, ਅੰਮ੍ਰਿਤ ਛਾੜ ਬਿਖੈ ਬਿਖ ਖਾਹੀ, ਅੰਮ੍ਰਿਤ ਰਸ ਛੱਡ ਕੇ ਅੰਮ੍ਰਿਤ ਨਾਮ ਨਿਧਾਨ ਹੈ। ਗੁਰੂ ਆਵਾਜ਼ਾਂ ਮਾਰ ਕੇ ਕਹਿ ਰਿਹਾ ਸੀ ਮਿਲ ਪੀਓ ਭਾਈ, ਤੇ ਵੇਖੋ ਬਿਰਤੀ ਕੈਸੀ ਬਣੀ, ਅੰਮ੍ਰਿਤ ਛਾੜ ਭੱਟ ਸਾਹਿਬਾਨ ਕਹਿੰਦੇ। ਇਸ ਮਨ ਦੀ ਦਸ਼ਾ ਕੀ ਬਣੀ, ਅੰਮ੍ਰਿਤ ਛੁੱਟਿਆ ਤੇ ਜ਼ਹਿਰ ਵਾਲੇ ਪਾਸੇ ਭੱਜ ਰਿਹਾ, ਭਾਵੇਂ ਉਹ ਅੱਖਾਂ ਚੱਖ ਰਹੀਆਂ ਜ਼ਹਿਰ ਚੱਖ ਰਹੀਆਂ, ਜੀਭ ਚੱਖ ਰਹੀ ਹੈ ਜ਼ਹਿਰ ਚੱਖ ਰਹੀ ਹੈ, ਅੱਖਾਂ ਵੀ ਤਾਂ ਰਸ ਚੱਖਦੀਆਂ ਨਾ। ਸਿੱਖੀ ਦੇ ਦਰਵੇਸ਼ ਕਵੀ ਮਹਾਨ ਵਿਦਵਾਨ ਡਾਕਟਰ ਭਾਈ ਵੀਰ ਸਿੰਘ ਜੀ ਦੇ ਬਚਨ ਪੱਲੇ ਚ ਬੰਨਣੇ, ਉਹ ਕਹਿੰਦੇ ਤੱਕ ਸੰਸਾਰ ਨੂੰ ਦੁਨੀਆਂ ਦੇ ਸਾਰੇ ਸੁੱਖ ਭੋਗ, ਪਰ ਇਹ ਸੁੱਖਾਂ ਨੂੰ ਜ਼ਹਿਰ ਨਾ ਬਣਾ ਲੈ। ਅੱਖੀਓ ਤੱਕਣਾ ਬਾਣ ਤੁਹਾਡੀ, ਕਰਮੀ ਤੁਹਾਡਾ ਤੱਕਣਾ, ਕੌਣ ਕਹੇ ਤੁਸੀਂ ਤੱਕੋ ਨਾ, ਜਗਤ ਤਮਾਸ਼ਾ ਜਮ ਜਮ ਤੱਕੋ, ਤੱਕਦੀਆਂ ਤੱਕਦੀਆਂ ਥੱਕੋ ਨਾ, ਪਰ ਇਸ ਤੱਕ ਵਿੱਚ ਚੇਤਾ ਰੱਖਣਾ, ਮੈਲੀਆਂ ਮੂਲ ਨਾ ਹੋਇਓ, ਜੇ ਤੱਕਦੀਆਂ ਤੱਕਦੀਆਂ ਅੱਖਾਂ ਮੈਲੀਆਂ ਹੋ ਗਈਆਂ ਤੇ ਗੁਰਮੁਖੋ ਜ਼ਿੰਦਗੀ ਜ਼ਹਿਰ ਬਣ ਜਾਏਗੀ, ਪਰ ਇਸ ਤੱਕ ਵਿੱਚ ਚੇਤਾ ਰੱਖਣਾ, ਮੈਲੀਆਂ ਮੂਲ ਨਾ ਹੋਇਓ, ਜੇ ਜੀਵਨ ਦਾਤੇ ਦੇ ਅੰਮ੍ਰਿਤ ਨੂੰ ਜ਼ਹਿਰ ਬਣਾ ਕੇ ਫੱਕੋ ਨਾ। ਅੰਮ੍ਰਿਤ ਛਾਟ ਬਿਖੈ ਬਿਖਾਈ, ਅੰਮ੍ਰਿਤ ਨੂੰ ਵੀ ਜ਼ਹਿਰ ਬਣਾਈ ਜਾ ਰਿਹਾ। ਇਹ ਰਸ ਕਿੱਥੋਂ ਆਏਗਾ? ਭੱਟ ਸਾਹਿਬਾਨ ਨੇ ਗੁਰੂ ਰਾਮਦਾਸ ਜੀ ਦੇ ਚਰਨਾਂ 'ਚ ਬਹਿ ਕੇ ਕਿਹਾ ਸੀ, ਮਹਾਰਾਜ ਮੇਰੀ ਬਿਰਤੀ ਜ਼ਹਿਰ ਵਾਲੇ ਪਾਸੇ ਜਾ ਰਹੀ ਹੈ, ਤੇ ਮੈਨੂੰ ਇੱਕ ਗੱਲ ਤੇਰੇ ਘਰ ਵਿੱਚ ਆ ਕੇ ਸਮਝ ਆ ਗਈ, ਉਸ ਰਾਹ ਉੱਤੇ ਮੈਨੂੰ ਤੋਰ ਲੈ। ਉਹ ਸਮਝ ਹੈ, ਇੱਕ ਉੱਤਮ ਪੰਥ ਸੁਣਿਓ ਗੁਰਸੰਗਤ, ਸਾਰੇ ਆਖਿਓ ਇੱਕ ਉੱਤਮ ਪੰਥ ਸੁਣਿਓ ਗੁਰਸੰਗਤ, ਮੈਨੂੰ ਗੁਰਸੰਗਤ ਵਿੱਚ ਬਿਠਾ ਲਓ, ਮੈਨੂੰ ਇਹ ਪਿਰਮ ਰਸ ਆ ਜੇ, ਮੈਂ ਹੋਸ਼ੇ ਰਸਾਂ ਤੋਂ ਬਚ ਜਾਵਾਂ। ਉਹ ਸਤਿਗੁਰੂ ਜੀ ਕਹਿੰਦੇ ਜੀਵਨ ਬੜਾ ਦੁਰਲੱਭ ਹੈ, ਬਹੁਤ ਦੁਰਲੱਭ ਹੈ, ਇਹਨੂੰ ਗਵਾ ਨਾ, ਸਮਾਂ ਬਹੁਤ ਸੀਮਿਤ ਹੈ। ਦੁਆਨੀ ਦੀ ਚੀਜ਼ ਦੁਕਾਨ ਤੋਂ ਖਰੀਦੇਗਾ ਨਾ, ਤੇ ਦੁਕਾਨ ਦੀ ਥੜੀ ਤੱਕ ਖੜਿਆ ਉਹ ਵੀ ਇਹਦੀ ਮੋਹਲਤ ਦੇ ਦੇਗਾ, ਤੇਰੀ ਜ਼ਿੰਦਗੀ ਦੀ ਉਨੀ ਵੀ ਮੋਹਲਤ ਨਹੀਂ ਹੈਗੀ। ਹਮ ਆਦਮੀ ਹਾਂ, ਇੱਕਦਮੀ ਮੋਹਲਤ ਪੁੱਛੋ, ਮੋਹਲਤ ਹੈ? ਕਹਿੰਦੇ ਨਾ, ਮੋਹਲਤ ਮੋਹਲਤ ਨਾ ਜਾਣ, ਇਹਨੂੰ ਗਵਾ ਨਾ। ਮੇਰੀ ਹੱਥ ਜੋੜ ਕੇ ਬੇਨਤੀ, ਗੁਰੂ ਘਰ ਦਾ ਚੌਂਕੀਦਾਰ ਹੋਣ ਦੇ ਨਾਤੇ ਗੁਰਸਿੱਖੋ, ਹੌਲੀ ਹੌਲੀ ਰੂਹਾਨੀ ਪੌੜੀਆਂ ਚੜ੍ਹਦੇ ਜਾਵਾਂਗੇ, ਪਰ ਇਹ ਸ਼ੁਰੂਆਤ ਕਰੀਏ ਜਿਨ੍ਹਾਂ ਘਰਾਂ ਵਿੱਚ ਸ਼ਾਮ ਨੂੰ ਜ਼ਹਿਰ ਦੀਆਂ ਪਿਆਲੀਆਂ ਖੁੱਲ੍ਹਦੀਆਂ ਨੇ, ਇਸ ਜ਼ਹਿਰ ਨੂੰ ਭਜਾ ਕੇ ਆਪਣੇ ਘਰ ਵਿੱਚ ਗੁਰੂ ਦਾ ਦਿੱਤਾ ਅੰਮ੍ਰਿਤ ਨਾਮ ਲੈ ਕੇ ਆਈਏ। ਘਰ 'ਚ ਕਿੰਨਾ ਸੁੱਖ ਆਏਗਾ ਜਿੱਦਣ ਜ਼ਹਿਰ ਦੀ ਪਿਆਲੀ ਬਾਹਰ ਸੁੱਟ ਕੇ ਬੱਚਿਆਂ ਵਿੱਚ ਬੈਠ ਕੇ ਦੋ ਘੜੀਆਂ ਰਹਿ ਰਾਸ ਇਕੱਠੇ ਮਿਲ ਕੇ ਕਰੋਗੇ, ਵਾਹਿਗੁਰੂ ਨਾਮ ਦੀ ਧੁਨ ਗੂੰਜੇਗੀ, ਤੇ ਜਿਸ ਘਰ ਦੇ ਅੰਦਰ ਬੱਚਿਆਂ ਦੀਆਂ ਅੱਖਾਂ 'ਚੋਂ ਸਹਿਮ ਨਜ਼ਰ ਆਉਂਦਾ ਨਾ, ਉਸ ਘਰ ਦੇ ਅੰਦਰ ਖੁਸ਼ੀਆਂ ਪਰਤਾਉਣਗੀਆਂ। ਬੜਾ ਰਾਸ ਹੈ ਗੁਰੂ ਦੇ ਰਾਹ ਦੇ ਉੱਤੇ। ਆਓ ਜੀਵਨ ਨੂੰ ਸਫਲ ਕਰਨ ਦੀ ਜੁਗਤ ਸਤਿਗੁਰਾਂ ਕੋਲੋਂ ਪੁੱਛੀਏ, ਜੋ ਮਹਾਰਾਜ ਦੱਸ ਰਹੇ ਨੇ। ਸਾਹਿਬ ਜੀ ਸਿਰ 'ਤੇ ਹੱਥ ਰੱਖ ਕੇ ਸੋਝੀ ਦਿਓ, ਸਾਰੇ ਪਿਆਰ ਵਿੱਚ ਜੁੜ ਕੇ ਇੱਕ ਵਾਰ ਜਪੋ, ਸਤਨਾਮ ਸ਼੍ਰੀ ਵਾਹਿਗੁਰੂ,
ਸਤਨਾਮ ਵਾਹਿਗੁਰੂ ਸਾਹਿਬ ਜੀ, ਦੁਰਲੱਭ ਜਨਮ ਪੁੰਨ ਫਲ ਪਾਇਓ, ਬਿਰਥਾ ਜਾਤ ਅਬਵੇਕਾ।
ਕਮਾਲ ਦਾ ਬਚਨ ਹੈ, ਜਨਮ ਦੁਰਲੱਭ, ਪਤਾ ਨਹੀਂ ਕੈਸੇ ਭਲੇ ਕਰਮਾਂ ਨਾਲ ਕਿਤੇ ਟੁੱਟ ਕੇ ਵਾਹਿਗੁਰੂ ਨੇ ਦੇ ਦਿੱਤਾ, ਤੇ ਇਹ ਕਰ ਕੀ ਰਿਹਾ? ਬਿਰਥਾ ਜਾਤ, ਕਿਉਂ ਬਿਰਥਾ ਜਾ ਰਿਹਾ? ਆ ਬਬੇਕਾ, ਆੜਾ ਲੱਗਾ ਨਾਲ। ਗੁਰੂ ਅੱਗੇ ਸਿੱਖ ਅਰਦਾਸ ਕਰਦਾ, ਹਾਰ ਪਰਿਓ ਸਵਾਮੀ ਕੈ ਦੁਆਰੈ ਦੀਜੈ ਬੁੱਧ, ਬਬੇਕਾ ਮੈਨੂੰ ਆਤਮ ਪ੍ਰਕਾਸ਼ੀ ਮਤ ਦਿਓ ਮਹਾਰਾਜ, ਮੇਰੇ ਅੰਦਰ ਜੀਵਨ ਦਾ ਗਿਆਨ ਪੈਦਾ ਕਰੋ, ਮੈਨੂੰ ਆਪਣੇ ਜੀਵਨ ਦੀ ਘੱਟੋ ਘੱਟ ਸੋਝੀ ਆ ਜਾਏ। ਇੱਥੇ ਜਨਮ ਜਾ ਰਿਹਾ ਬਿਰਥਾ, ਬਿਰਥਾ ਜਾਤ ਆਬੇਕਾ, ਜਨਮ ਦੁਰਲੱਭ ਸੀ। ਬਾਬਾ ਕਬੀਰ ਸਾਹਿਬ ਜੀ ਦਾ ਇਹ ਬਚਨ ਅੰਦਰ ਨੂੰ ਝੰਝੂੜਾ ਦੇ ਦਿੰਦਾ, ਜਦੋਂ ਉਹ ਕਹਿੰਦੇ ਨੇ ਕਬੀਰ ਮਾਨਸ ਜਨਮ ਦੁਲੰਭ ਹੈ, ਹੋਏ ਨਾ ਬਾਰ ਬਾਰ। ਤੇ ਪ੍ਰਮਾਣ ਵੇਖੋ ਕਿੰਨਾ ਖੂਬਸੂਰਤ ਦਿੱਤਾ, ਜਿਹੜਾ ਸਾਡੀ ਮੋਟੀ ਬੁੱਧੀ ਵਿੱਚ ਵੀ ਬਹਿ ਸਕੇ। ਕਦੀ ਰੁੱਖ ਦੇ ਨਾਲ ਲੱਗੇ ਹੋਏ ਫਲ ਨੂੰ ਵੇਖਦਾ, ਉਹ ਜੁੜਿਆ ਰਹੇਗਾ, ਉਹਦੇ ਅੰਦਰ ਰਸ ਪਏਗਾ। ਹਨੇਰੀਆਂ ਤੂਫਾਨ ਝੱਖੜ ਝੁੱਲਣਗੇ, ਤੇ ਜੇ ਤੇ ਉਹ ਫਲ ਜੁੜਿਆ ਰਹੇਗਾ ਉਹਦੇ ਅੰਦਰ ਰਸ ਪਏਗਾ। ਜਿੱਦਣ ਉਹ ਫਲ ਟੁੱਟ ਗਿਆ ਉਹ ਕਿਸੇ ਕੰਮ ਦਾ ਨਹੀਂ ਰਹਿਣਾ, ਉਹ ਕੂੜੇ ਵਿੱਚ ਸੁੰਭਰ ਕੇ ਸੁੱਟ ਦਿੱਤਾ, ਰਸ ਪੈਦਾ ਹੀ ਨਹੀਂ ਹੋਇਆ। ਤੇਰੀ ਜ਼ਿੰਦਗੀ ਵੀ ਰੁੱਖ ਨਾਲ ਲੱਗੇ ਫਲ ਵਰਗੀ ਹੈ, ਜਦੋਂ ਇੱਕ ਵਾਰੀ ਟੁੱਟ ਗਿਆ ਦੁਬਾਰਾ ਦੁਬਾਰਾ ਨਹੀਂ ਜੁੜਨਾ। ਜਿਉਂ ਬਣ ਫਲ ਪੱਕ ਕੇ ਭੋਏ ਗਿਰੈ, ਡਿੱਗ ਪਿਆ ਧਰਤੀ ਉੱਤੇ। ਸਤ ਸੰਗਤ, ਫਲ ਨੂੰ ਡਿੱਗਦਿਆਂ ਕਦੀ ਵਿਦਵਾਨ ਗਿਆਨ ਵੇਤਾ ਵਿਗਿਆਨੀ ਨੇ ਵੇਖਿਆ ਤੇ ਉਹਨੇ ਇਸ ਖੋਜ ਵੱਲ ਪਿੱਛੇ ਤੁਰ ਪਿਆ ਵੀ ਧਰਤੀ ਵਿੱਚ ਖਿੱਚ ਹੈ ਤਾਂ ਫਲ ਧਰਤੀ ਤੇ ਡਿੱਗਿਆ। ਦੁਨੀਆਂ ਦੇ ਗਿਆਨੀ ਨੇ ਵੇਖਿਆ ਤੇ ਉਹਨੇ ਧਰਤੀ ਦੀ ਖਿੱਚ ਦੀ ਖੋਜ ਕਰ ਦਿੱਤੀ। ਜਦੋਂ ਬਾਬਾ ਕਬੀਰ ਸਾਹਿਬ ਵਰਗੇ ਬ੍ਰਹਮ ਗਿਆਨੀ ਨੇ ਵੇਖਿਆ ਤੇ ਉਹਨਾਂ ਨੇ ਵੇਖੋ ਆਪਣੀ ਬੁੱਧੀ ਦੇ ਅਨੁਸਾਰ ਸਾਨੂੰ ਪ੍ਰਮਾਣ ਦੇ ਦਿੱਤਾ ਕਿ ਇਹ ਡਿੱਗਿਆ ਹੋਇਆ ਫਲ ਜਿਵੇਂ ਦੁਬਾਰਾ ਨਹੀਂ ਜੁੜਦਾ, ਇਵੇਂ ਜ਼ਿੰਦਗੀ ਦੀ ਟੁੱਟੀ ਹੋਈ ਲੜੀ ਦੁਬਾਰਾ ਨਹੀਂ ਜੁੜਨੀ। ਇਹ ਦੁਰਲੱਭ ਹੈ ਜਨਮ, ਤੇ ਜਿਸ ਦੁਰਲੱਭ ਜਨਮ ਨੂੰ ਪਾ ਕੇ ਜਿੰਨੀ ਐਸਾ ਹਰ ਨਾਮ ਨਾ ਚੇਤਿਓ, ਸੇ ਕਾਹੇ ਜੱਗ ਆਏ ਰਾਮ ਰਾਜੇ। ਕਾਹਦੇ ਵਾਸਤੇ ਸੰਸਾਰ ਆਏ, ਸੰਸਾਰ ਵਿੱਚ ਆਏ? ਜਿਹੜੇ ਮਨੋਰਥ ਲਈ ਆਏ ਸੀ, ਜਿਹੜੇ ਮਕਸਦ ਲਈ ਆਏ ਸੀ, ਕੁੜਿਆਰ ਤੋਂ ਸਚਿਆਰ ਬਣਨ ਵਾਸਤੇ, ਔਗੁਣਾਂ ਨੂੰ ਛੱਡ ਕੇ ਗੁਣਾਂ ਦਾ ਸੌਦਾ ਕਰਨ ਵਾਸਤੇ, ਉੱਧਰ ਤੇ ਇੱਕ ਕਦਮ ਵੀ ਨਹੀਂ ਪੁੱਟਿਆ। ਬਿੱਖ ਤੋਂ ਛੁੱਟ ਕੇ ਅੰਮ੍ਰਿਤ ਚੱਖਣ ਵਾਸਤੇ ਉੱਧਰ ਤੇ ਇੱਕ ਪੈਰ ਵੀ ਨਹੀਂ ਪੁੱਟਿਆ, ਤੇ ਕਹਿੰਦੇ ਕਾਹਦੇ ਵਾਸਤੇ ਆਏ? ਬਾਬਾ ਜੀ ਕਹਿੰਦੇ ਵਿਸਰਿਆ ਜਿਨ੍ਹਾਂ ਨਾਉ ਤੇ ਭੋਏ ਭਾਰ, ਭਾਰ ਸੀ। ਹੁਣ ਇਹ ਸਵਾਲ ਮੈਂ ਆਪਣੇ ਆਪ ਨੂੰ ਪੁੱਛਣਾ ਕਿ ਮੇਰੀ ਇਹ ਜ਼ਿੰਦਗੀ ਹੈ, ਤੂੰ ਤੇ ਸਮਝਦੀ ਆ ਮੈਂ ਬੜਾ ਸੁਚੱਜਾ ਸਿਆਣਾ ਸੋਹਣਾ, ਕਿਤੇ ਗੁਰੂ ਦੀਆਂ ਨਜ਼ਰਾਂ 'ਚ ਧਰਤੀ ਉੱਤੇ ਬੋਝ ਤੇ ਨਹੀਂ ਤੁਰਿਆ ਫਿਰਦਾ? ਮੈਂ ਆਪਣੇ ਆਪ ਨੂੰ ਪੁੱਛਾਂ, ਤੁਸੀਂ ਆਪਣੇ ਆਪ ਨੂੰ ਪੁੱਛੋ। ਕਿਸੇ ਨੂੰ ਪੁੱਛਣ ਜਾਣ ਦਾ ਕੋਈ ਫਾਇਦਾ ਨਹੀਂ, ਜਦੋਂ ਗੁਰੂ ਦੀ ਸੰਗਤ ਕਰੋਗੇ ਤੇ ਸਾਡੀ ਅਸਲੀਅਤ ਸਾਨੂੰ ਆਪ ਪਤਾ ਲੱਗੇਗੀ। ਅਸੀਂ ਭਟਕਦੇ ਹਾਂ ਜਦੋਂ ਲੋਕਾਂ ਨੂੰ ਪੁੱਛਣ ਜਾਂਦੇ ਜੀ ਤੁਸੀਂ ਦੱਸੋ ਸਾਡਾ ਭਵਿੱਖ ਕੀ ਹੈ। ਗੁਰੂ ਦੇ ਸ਼ਬਦ ਦੀ ਲੋਅ ਵਿੱਚ ਵੇਖੋ, ਸਾਡਾ ਵਰਤਮਾਨ ਵੀ ਸਾਨੂੰ ਦਿਸੇਗਾ, ਸਾਡਾ ਭਵਿੱਖ ਵੀ ਸਾਨੂੰ ਦਿਸੇਗਾ। ਕਿਉਂ ਭਟਕਦੇ ਹੋ ਪਖੰਡੀਆਂ ਦੇ ਪਿੱਛੇ? ਕੋਈ ਤੁਹਾਨੂੰ ਆਪਣਾ ਵਰਤਮਾਨ ਦੱਸੇ ਤੇ ਭਵਿੱਖ ਦੱਸੇ? ਗੁਰੂ ਦੇ ਸ਼ਬਦ ਦਾ ਚਾਨਣ ਦੱਸਦਾ ਸਾਨੂੰ ਕਿ ਕਿਹੜੇ ਰਾਹ ਦੇ ਉੱਤੇ ਤੂੰ ਤੁਰਿਆ ਹੋਇਆ। ਜਨਮ ਦੁਰਲੱਭ ਹੈ, ਤੇ ਇਹ ਹੁਣ ਤੂੰ ਸੋਚ ਸ਼ਬਦ ਦੇ ਚਾਨਣ 'ਚ ਵੀ ਧਰਤੀ ਤੇ ਬੋਝ ਹੈ ਕਿ ਜਾਂ ਜੀਵਨ ਸਫਲ ਕਰ ਰਿਹਾ। ਸਫਲ ਕਿਹਨਾਂ ਦਾ? ਆਪ ਲੀਏ ਲੜ ਲਾਏ ਦਰ ਦਰਵੇਸ਼ ਸੇ, ਤੇ ਨਾ ਧਨ ਜਿਣਨ ਦੀ ਮਾਓ ਆਏ। ਸਫਲ ਸੀ, ਸਫਲ ਉਹ ਸਫਲ ਦੁਰਲੱਭ ਜਨਮ ਨੂੰ ਆਬੇਕ ਕਰਕੇ, ਹੋਸ਼ੀ ਮਤ ਕਰਕੇ, ਬਿਰਥਾ ਜਾਤ ਆਬੇਕ ਹੈ। ਜੇ ਕਿਤੇ ਅੰਦਰ ਬਵੇਕ ਬੁੱਧੀ ਆ ਜਾਂਦੀ, ਜੇ ਕਿਤੇ ਅੰਦਰ ਦੀਵਾ ਜਗ ਜਾਂਦਾ ਗੁਰੂ ਦੇ ਸ਼ਬਦ ਦਾ, ਤੇ ਇਹ ਜਨਮ ਬਿਰਥਾ ਨਹੀਂ ਸੀ ਜਾਣਾ। ਅਗਿਆਨਤਾ ਕਰਕੇ ਜੀਵਨ ਬਿਰਥ ਜਾ ਰਿਹਾ ਹੈ।
ਰਾਜੇ ਇੰਦਰ ਸੰਸਰ ਗ੍ਰਹਿ ਆਸਨਾ, ਬਿਨ ਹਰ ਭਗਤ ਕਹੋ ਕਿਹੇ ਲਿਖੈ।
ਇੰਦਰ ਸੰਸਰ, ਇੰਦਰ ਵਰਗੇ ਆਸਣ ਮਿਲ ਜਾਣ, ਗ੍ਰਹਿ ਆਸਣ ਉਦਾਂ ਦੇ ਘਰ, ਪਰ ਵਾਹਿਗੁਰੂ ਜੀ ਦੀ ਭਗਤੀ ਤੋਂ ਬਿਨਾਂ ਕੌਡੀ ਦੇ ਨਹੀਂ। ਸਾਧ ਸੰਗਤ, ਜਿਹੜੀਆਂ ਚੀਜ਼ਾਂ ਕਲਪਨਾ ਵਿੱਚ ਨੇ ਨਾ, ਸੋਚ ਵਿੱਚ ਵੇਖੀਆਂ ਕਿਸੇ ਨੇ ਨਹੀਂ, ਨਾ ਇੰਦਰ ਵੇਖਿਆ ਤੇ ਨਾ ਇੰਦਰ ਦਾ ਆਸਣ ਵੇਖਿਆ। ਇਸ ਦੁਨੀਆਂ ਤੇ ਵੱਸਦੇ ਲੋਕਾਂ ਦੀ ਸੋਚ ਵਿੱਚ ਸੀ ਵੀ ਇੰਦਰਪੁਰੀ ਦਾ ਰਾਜਾ ਬੜਾ ਮਹਾਂ ਸੁੱਖਾਂ ਵਾਲਾ। ਕਿਸੇ ਨੇ ਕਲਪਨਾ ਕੀਤੀ ਬਸੰਤ ਸਵਰਗ ਦੇ ਅੰਦਰ ਜਿਹੜਾ ਵੱਸ ਹੈ ਉਹ ਸਾਡੀ ਕਲਪਨਾ ਤੋਂ ਬਾਹਰੇ ਸੁੱਖ ਨੇ। ਪਰ ਮੇਰੇ ਸਤਿਗੁਰੂ ਜੀ ਕਹਿੰਦੇ ਮੰਨ ਲਈਏ ਤੈਨੂੰ ਕਲਪਨਾ ਵਾਲੇ ਸੁੱਖ ਸਾਰੇ ਮਿਲ ਜਾਣ, ਪਰ ਵਾਹਿਗੁਰੂ ਜੀ ਦੀ ਬੰਦਗੀ ਤੋਂ ਬਾਅਦ ਸਭ ਅਕਾਰਥ। ਇੱਕ ਬਚਨ ਤੁਸੀਂ ਕਈ ਵਾਰੀ ਸੁਣਦੇ ਹੋ, ਬਸੰਤ ਸਵਰਗ ਲੋਕੈ ਜਿੱਤ ਤੇ ਪ੍ਰਿਥਵੀ ਨਵ ਖੰਡਣਾ, ਸਵਰਗ ਲੋਕ ਵਿੱਚ ਵਾਸਾ ਹੋ ਜਾਏ, ਧਰਤੀ ਸਾਰੀ ਜਿੱਤ ਲਏ, ਨੌ ਖੰਡਾਂ 'ਚ ਤੇਰਾ ਹੁਕਮ ਚੱਲਣ ਲੱਗ ਪਏ, ਤੇ ਜੇ ਸਾਰੀ ਦੁਨੀਆਂ ਦੀ ਏਡੀ ਵੱਡੀ ਤਾਕਤ ਪ੍ਰਾਪਤ ਕਰਕੇ ਤੈਨੂੰ ਵਾਹਿਗੁਰੂ ਭੁੱਲ ਗਿਆ, ਨਾਮ ਰਸ ਨਹੀਂ ਚੱਕਿਆ, ਬਿਸਰੰਤ ਹਰ ਗੋਪਾਲੈ ਨਾਨਕ ਤੇ ਪ੍ਰਾਣੀ ਉਦਿਆਨ ਭਰਮਣਾ, ਉੱਜੜਿਆ ਫਿਰਦਾ ਉੱਜੜਿਆ। ਕੌਤਕ ਕੌਡ ਤਮਾਸ਼ਿਆਂ ਲੱਗਿਆ ਰੰਗ ਤਮਾਸ਼ਿਆਂ ਦੇ ਰਸਾਂ ਚ, ਚੇਤਨਾ ਆਵਸ ਨਾਉ ਨਾਨਕ ਕੋੜੀ ਨਰਕ ਬਰਾਬਰੇ ਉੱਜੜ ਸਹੀ ਥਾਉ। ਜੇ ਦੁਨੀਆਂ ਦਾ ਰਾਜਾ ਬਣ ਜੇ, ਜਿਵੇਂ ਇੱਥੇ ਇੰਦਰ ਲੋਕ ਦੇ ਰਾਜ ਦੀ ਗੱਲ ਕੀਤੀ ਹੈ, ਮੇਰੇ ਸਤਿਗੁਰੂ ਜੀ ਕਹਿੰਦੇ ਰਾਜ ਲੀਲਾ ਰਾਜਨ ਕੀ ਰਚਨਾ ਕਰਿਆ ਹੁਕਮ ਅਫਾਰਾ, ਸੇਜ ਸੋਹਣੀ ਚੰਦਨ ਚੂਆ। ਬੜੀਆਂ ਖੁਸ਼ੀਆਂ, ਬੜੇ ਸੁੱਖ, ਬੜੇ ਨੌਕਰ ਚਾਕਰ, ਬੜੀਆਂ ਮਹਿਕਾਂ, ਬੜੇ ਵੱਡੇ ਮਹਿਲ। ਇਹ ਵਾਹਿਗੁਰੂ ਨੂੰ ਭੁੱਲਣ ਵਾਲਿਆ, ਇਹ ਦਰਵਾਜ਼ਾ ਹੀ ਉਹ ਨਰਕਾਂ ਦੇ ਰਾਹ ਦਾ, ਨਰਕ ਘੋਰ ਕਾ ਦੁਆਰਾ। ਮੇਰੇ ਦਾਤਾ ਜੀ ਇਹ ਨਹੀਂ ਕਹਿੰਦੇ ਤੈਨੂੰ ਸੁੱਖ ਨਾ ਮਿਲਣ, ਸਤਿਗੁਰੂ ਤੇ ਇਹ ਚਾਹੁੰਦੇ ਨੇ ਤੇਰਾ ਘਰ ਹੀਰਿਆਂ ਨਾਲ ਜੜਿਆ ਹੋਵੇ, ਤੇਰੇ ਮਹਿਲ ਮੋਤੀ ਬਖੇਰੇ ਹੋਣ ਰਸਤੇ ਚ, ਤੇਰੇ ਘਰੋਂ ਚੰਦਨ ਦੀਆਂ ਮਹਿਕਾਂ ਆਉਣ। ਬਸ ਸਤਿਗੁਰੂ ਇਹ ਚਾਹੁੰਦੇ ਨੇ ਸਾਰੀ ਦੁਨੀਆਂ ਦੇ ਸੁੱਖ ਭੋਗ, ਪਰ ਦੇਣ ਵਾਲਾ ਨਾ ਵਿਸਾਰੀ। ਮੋਤੀ ਤਾਂ ਮੰਦਰ ਉਸਰੈ, ਰਤਨੀ ਤਾਂ ਹੋਵੇ ਜੜਾਓ, ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੇ ਚਾਓ, ਮਤ ਦੇਖ ਭੁੱਲਾ ਵਿਸਰੈ ਤੇਰਾ ਚਿੱਤ ਨਾ ਆਵੇ। ਮਤਾਂ ਕਿ ਵੇਖ ਕੇ ਵਿਸਰ ਹੀ ਨਾ ਜਾਈ, ਸੁੱਖ ਸਾਰੇ ਭੋਗ, ਪਰ ਇਹਨਾਂ ਨੂੰ ਭੋਗਦਾ ਹੋਇਆ ਵੇਖ ਕੇ ਦਾਤਾ ਚੇਤੇ ਕਰ ਲਈ। ਸਾਰੇ ਸੁੱਖ ਮਿਲ ਗਏ, ਦਾਤਾ ਸਾਰਿਆਂ ਨੂੰ ਦੇਵੇ, ਹਰ ਦੀ ਝੋਲੀ ਅੰਦਰ ਸਾਰੀ ਦੁਨੀਆਂ ਦੇ ਸੁੱਖ ਵਾਹਿਗੁਰੂ ਪਾਵੇ, ਪਰ ਇਹ ਬਚਨ ਚੇਤੇ ਚ ਰੱਖਣੇ, ਸੁੰਦਰ ਸੇਜ ਅਨੇਕ ਸੁੱਖ ਰਸ ਭੋਗਣ ਪੂਰੇ, ਗ੍ਰਹਿ ਸੋਏਨ ਚੰਦਨ ਸੁਗੰਧ ਲਾਏ ਮੋਤੀ ਹੀਰੇ, ਮਨ ਇੱਛੇ ਸੁੱਖ ਮਾਣਦਾ ਕਿਛ ਨਾਹੀਂ ਬਿਸੂਰੇ, ਸੋ ਪ੍ਰਭ ਚੇਤਨਾ ਆਵਈ ਵਿਸਟਾ ਕੇ ਕੀੜੇ। ਵਿਸਟਾ ਕੇ ਸੋਨੇ ਦੀਆਂ ਮਹਿਲਾਂ ਵਿੱਚ ਰਹਿੰਦਾ, ਸਾਰੀ ਦੁਨੀਆਂ ਦੇ ਸੁੱਖ ਮਾਣਦਾ, ਜੋ ਚਿੱਤ ਵਿੱਚ ਆਉਂਦਾ ਉਹੀ ਪ੍ਰਾਪਤ ਕਰ ਲੈਂਦਾ। ਜੇ ਵਾਹਿਗੁਰੂ ਭੁੱਲ ਗਿਆ ਤੇ ਇਹ ਸੁੱਖ ਮਾਣਦਾ ਹੋਇਆ ਗੰਦਗੀ ਵਿੱਚ ਪਏ ਹੋਏ ਕੀੜੇ ਦੇ ਸਮਾਨ ਹੈ। ਸੋ ਪ੍ਰਭ ਚੇਤਨਾ ਆਵਈ ਵਿਸਟਾ ਕੇ ਕੀੜੇ। ਵਿਸਟਾ ਦੇ ਕੀੜੇ ਨਹੀਂ ਬਣਨਾ ਸਾਧ ਸੰਗਤ। ਵਾਹਿਗੁਰੂ ਜੀ ਦੇ ਨਾਮ ਦਾ ਰਸ ਚੱਖੀਏ, ਇੰਦਰ ਲੋਕ ਵਰਗੇ ਮਿਲੇ ਹੋਏ ਸੁੱਖ ਵੀ ਉਜਾੜ ਵਰਗੇ ਜਾਪਣਗੇ ਜੇ ਅਸੀਂ ਟੁੱਟ ਗਏ।
ਨਾ ਵਿਚਾਰਿਓ ਰਾਜਾ ਰਾਮ ਕੋ ਰਸ,
ਇਹ ਰਹਾਉ ਵਾਲੀ ਪੰਕਤੀ ਹੈ। ਵਿਚਾਰਿਆ ਹੀ ਨਹੀਂ ਤੂੰ, ਤੇਰੀ ਸੋਚ ਵਿੱਚ ਹੀ ਨਹੀਂ ਆਇਆ। ਕਮਾਲ ਹੋ ਗਈ, ਜਿਸ ਰਸ ਨੂੰ ਚੱਖਣ ਲਈ ਆਇਆ ਸੀ, ਜਿਹੜਾ ਪਰਮ ਰਸ ਸੀ, ਜਿਹੜਾ ਰਸਾਂ ਸਿਰ ਰਸ ਮਹਾਰਸ ਸੀ, ਤੇਰੀ ਵਿਚਾਰ ਵਿੱਚ ਹੀ ਨਹੀਂ ਆਇਆ। ਬੁੱਧੀ ਬੜੀ ਤੀਖਣ, ਸੋਚ ਬੜੀ ਤੇਜ਼ ਤਰਾਰ, ਦਿਮਾਗ ਦੇ ਘੋੜੇ ਬੜੇ ਭੱਜਦੇ, ਆਉਣ ਵਾਲੇ ਸਮੇਂ ਵਿੱਚ ਕੀ ਰਸ ਭੋਗਣੇ ਨੇ ਸਾਰਾ ਕੁਝ ਤੈਨੂੰ ਚੇਤਾ ਬਿਉਂਤਾ ਬਣਾਉਂਦਾ, ਤੇ ਜਿਹੜਾ ਰਾਜਾ ਰਾਮ ਦੇ ਮਿਲਾਪ ਦਾ ਰਸ ਸੀ ਉਹ ਤੇਰੀ ਸੋਚ ਵਿੱਚ ਹੀ ਨਹੀਂ ਆਇਆ। ਦੁੱਖ ਇਸ ਗੱਲ ਦਾ, ਮੈਂ ਪਹਿਲਾਂ ਬੇਨਤੀ ਕੀਤੀ, ਸੋਚ ਵਿੱਚ ਚੀਜ਼ ਹੋਵੇ ਤੇ ਕਦੀ ਨਾ ਕਦੀ ਅੰਦਰ ਤੜਪ ਜਾਗ ਪਏਗੀ ਪਾਉਣ ਦੀ। ਐਸਾ ਹੋਸ਼ੇ ਰਸਾਂ ਚ ਲੱਗਿਆ ਕਿ ਸੋਚ ਵਿੱਚੋਂ ਇਹ ਰਸ ਮਨਫੀ ਹੋ ਗਿਆ।
ਜਿਹੇ ਰਸ ਅਨਰਸ ਬੀਸਰ ਜਾਹੀ,
ਜਿਹੇ ਰਸ ਜਿਸ ਰਸ ਨੂੰ ਪਾ ਕੇ ਅਨਰਸ ਭੁੱਲ ਜਾਂਦੇ ਨੇ, ਉਹ ਰਸ ਤੈਨੂੰ ਚੇਤੇ ਨਹੀਂ ਆਇਆ। ਰਾਮ ਰਹਾ ਮਹਾਰਸ ਜਿਹਨੂੰ ਪਾ ਕੇ ਮਹਾਰਾਜ ਕਹਿੰਦੇ ਜਿਹੇ ਰਸ ਬਿਸਰ ਗਏ ਰਸ ਅਵਰਾ, ਸਭ ਰਸ ਭੁੱਲ ਗਏ, ਐਸਾ ਰਸ ਚੱਖਿਆ ਸਭ ਰਸ ਭੁੱਲ ਗਏ। ਸਾਧ ਸੰਗਤ ਜੀ, ਭਗਤ ਜਨਾਂ ਦੀ ਜ਼ਿੰਦਗੀ ਦੇ ਵਿੱਚ ਬੜੇ ਇਮਤਿਹਾਨ ਆਏ। ਤੁਸੀਂ ਸਾਰੇ ਭਗਤ ਸਾਹਿਬਾਨਾਂ ਦਾ ਜੀਵਨ ਪੜ੍ਹੋਗੇ, ਕੌਮ ਦੇ ਮਹਾਨ ਸ਼ਹੀਦਾਂ ਦਾ ਜੀਵਨ ਪੜ੍ਹੋਗੇ, ਉਹਨਾਂ ਦੇ ਕਦਮਾਂ ਵਿੱਚ ਸੰਸਾਰ ਦੇ ਰਸ ਢੇਰੀ ਕੀਤੇ ਗਏ। ਪਰ ਜਿਨ੍ਹਾਂ ਨੂੰ ਸੱਚੇ ਸਾਹਿਬ ਜੀ ਦੇ ਨਾਮ ਦਾ ਰਸ ਆਇਆ ਹੋਇਆ ਸੀ, ਉਹਨਾਂ ਨੇ ਜੁੱਤੀ ਦੀ ਨੋਕ ਤੇ ਸਭ ਰਸ ਠੁਕਰਾ ਦਿੱਤੇ। ਜਿਸ ਧਰਤੀ ਦੀ ਧੂੜੀ ਲੈ ਕੇ ਦਾਸ ਤੁਹਾਡੇ ਕੋਲ ਆਇਆ, ਵੇਖੋ ਜ਼ਿੰਦਗੀ ਦੁਰਲੱਭ ਹੈ ਤੇ ਇਹਨੂੰ ਸਫਲ ਕਰਨ ਵਾਸਤੇ ਜ਼ਰੂਰੀ ਨਹੀਂ ਵੀ ਅਸੀਂ ਕਹੀਏ 80-90 ਸਾਲ ਦਾ ਸਮਾਂ ਮਿਲੇਗਾ ਫਿਰ ਸਫਲ ਹੋਏਗਾ। ਨਾ ਭਾਈ, 9 ਤੇ 7 ਸਾਲ ਦੀ ਉਮਰ ਦੇ ਅੰਦਰ ਕਲਗੀਆਂ ਵਾਲੇ ਸਾਹਿਬ ਦੇ ਜਿਗਰ ਦੇ ਟੁਕੜਿਆਂ ਨੇ ਧੰਨ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਜੀ ਨੇ ਦੱਸ ਦਿੱਤਾ ਵੀ ਸਮਾਂ ਥੋੜ੍ਹਾ ਜਿਹਾ ਵੀ ਹੋਵੇ ਜ਼ਿੰਦਗੀ ਸਫਲ ਕੀਤੀ ਜਾ ਸਕਦੀ ਹੈ। ਉਹਨਾਂ ਦੇ ਕਦਮਾਂ 'ਚ ਦੁਨੀਆ ਭਰ ਦੇ ਰਸ ਜ਼ਾਲਮਾਂ ਨੇ ਢੇਰੀ ਕੀਤੇ, ਉਹਨਾਂ ਨੇ ਜੁੱਤੀ ਦੀ ਨੋਕ ਤੇ ਰਸਾਂ ਨੂੰ ਠੁਕਰਾ ਕੇ ਕਿਹਾ ਨਹੀਂ ਭੋਲਿਓ, ਕਿਤੇ ਸਾਡੇ ਵਾਲਾ ਰਸ ਚੱਖ ਕੇ ਵੇਖੋ, ਇਹ ਰਸ ਹੋਸ਼ੇ ਜਾਪਣ ਲੱਗ ਪੈਣਗੇ। ਜਿਨ੍ਹਾਂ ਨੂੰ ਇਸ ਰਸ ਦਾ ਨਸ਼ਾ ਹੋ ਜਾਂਦਾ ਗੁਰਮੁਖੋ, ਦੁਨੀਆਂ ਦੇ ਰਸਾਂ ਵੱਲ ਤੇ ਤੱਕਦੇ ਵੀ ਨਹੀਂ। ਸ਼ਹੀਦੀਆਂ ਦਾ ਚਾਅ ਜਿਨ੍ਹਾਂ ਦੇ ਅੰਦਰ ਚੜਿਆ, ਐਵੇਂ ਨਹੀਂ ਚੜਿਆ, ਤਾਂ ਚੜਿਆ ਜਾਂ ਕੋ ਹਰ ਰੰਗ ਲਾਗੋ ਇਸ ਯੁਗ ਮੈਂ। ਉਹ ਉਤਾਵਲੇ ਹੋ ਕੇ ਕਹਿੰਦੇ ਮੈਂ ਇਸ ਰਸ ਨੂੰ ਨਹੀਂ ਤਿਆਗਣਾ ਚਾਹੁੰਦਾ, ਨਤੀਜੇ ਜਿਹੜੇ ਵੀ ਭੋਗਣੇ ਪੈਣਗੇ ਮੈਂ ਭੋਗਣ ਲਈ ਤਿਆਰ ਹਾਂ। ਉਹ ਮੇਰੇ ਸਤਿਗੁਰੂ ਜੀ ਕਹਿੰਦੇ ਅਨ ਰਸ ਜਿਸ ਰਸ ਨੂੰ ਚੱਖਣ ਨਾਲ ਵਿਸਰਨੇ ਸੀ, ਉਹਦੀ ਵਿਚਾਰ ਤੇਰੇ ਚਿੱਤ ਵਿੱਚ ਨਹੀਂ ਆਈ।
ਰਹਾਓ ਜਾਨ ਅਜਾਨ ਭਏ ਹਮ ਬਾਬਰ,
ਜਾਨ ਅਜਾਨ ਜਾਣੇ ਅਣਜਾਣੇ ਵਿੱਚ, ਬੇਸਮਝੀ ਵਿੱਚ, ਗਿਆਨ ਤੋਂ ਹੀਣੇ ਸਾਡੀ ਦਸ਼ਾ ਕੀ ਬਣੀ? ਬਾਬਰਿਆਂ ਵਾਲੀ, ਕਮਲਿਆਂ ਵਾਲੀ। ਯਾਦ ਰੱਖਿਓ ਸਾਧ ਸੰਗਤ, ਇਹ ਜਿਹੜਾ ਬਾਬਰਾ ਹੈ ਨਾ, ਨਾਮ ਦੇ ਰਸ ਤੋਂ ਟੁੱਟੇ ਹੋਏ ਨੂੰ ਵੀ ਕਮਲਾ ਕਿਹਾ, ਬਿਨ ਨਾਮ ਹੈ ਜੱਗ ਕਮਲਾ ਫਿਰੈ। ਮੇਰੀ ਸੋਚ ਵਿੱਚ ਇੱਕ ਗੱਲ ਆ ਰਹੀ ਸੀ ਵੀ ਕਈ ਵਾਰ ਨਾ ਪਿੰਡ ਵਿੱਚ, ਮੁਹੱਲੇ ਵਿੱਚ ਇੱਕ ਬੰਦਾ ਕਮਲਾ ਹੋ ਜਾਏ ਤੇ ਸਾਰੇ ਪਿੰਡ ਲਈ ਸਾਂਭਣਾ ਔਖਾ ਹੋ ਜਾਂਦਾ, ਤੇ ਜਿੱਥੇ ਜੱਗ ਹੀ ਕਮਲਾ ਹੋ ਜਾਏ ਉੱਥੇ ਕੀ ਬਣੇਗਾ? ਅੱਜ ਅਸੀਂ ਸਮਾਜ ਦੀ ਦਸ਼ਾ ਵੇਖ ਰਹੇ ਹਾਂ, ਰੱਬੀ ਰੰਗ ਤੋਂ ਟੁੱਟੀਆਂ ਹੋਈਆਂ ਰੂਹਾਂ ਸ਼ੈਤਾਨ ਦਾ ਰੂਪ ਧਾਰਨ ਕਰਕੇ ਇੱਥੇ ਕੈਸਾ ਮੌਤ ਵਰਗਾ ਤਾਂਡਵ ਨਾਚ ਨਚਾਰੀਆਂ ਨੇ, ਕਿਉਂ ਭਲਾ? ਕਿਉਂਕਿ ਨਾਮ ਦੇ ਰਸ ਤੋਂ ਬਿਨਾਂ ਕਮਲੇ ਹੋ ਗਏ, ਬਿਨ ਨਾਮ ਹੈ ਜੱਗ ਕਮਲਾ ਫਿਰ। ਇਸ ਅਗਿਆਨਤਾ ਵਿੱਚ ਬਾਬਰੇ ਹੋ ਗਏ।
ਸੋਚ ਅਸੋਚ ਦਿਵਸ ਜਾਹੀ,
ਇਹ ਸੋਚਾਂ ਚ ਅਸੋਚਾਂ ਚ ਮੰਦੀਆਂ ਮਲੀਨ ਸੋਚਾਂ ਚ ਸਾਰਾ ਦਿਨ ਬੀਤ ਗਿਆ, ਗੁਜ਼ਰ ਗਿਆ। ਜੋ ਦਿਨ ਆਵੇ ਸੋ ਦਿਨ ਜਾਈ, ਜ਼ਿੰਦਗੀ ਦੇ ਅੱਧੀ ਅੱਧੀ ਸਦੀ, ਪੌਣੀ ਪੌਣੀ ਸਦੀ ਕਦੋਂ ਗੁਜ਼ਰ ਗਈ ਪਤਾ ਹੀ ਨਹੀਂ ਲੱਗਿਆ। ਸਾਧ ਸਿੰਘ ਸੋਚਾਂ ਸੋਚਦੇ ਹਾਂ, ਯਾਦ ਰੱਖੀਏ ਮੇਰੇ ਸਾਹਿਬ ਕਹਿੰਦੇ ਨੇ ਕਿ ਜਦੋਂ ਚੰਗਿਆਈਆਂ ਦੇ ਰਾਹ ਤੇ ਤੁਰਨਾ ਹੋਏ ਨਾ, ਫਿਰ ਅੱਜ ਕੱਲ੍ਹ ਨਹੀਂ ਕਰੀਦਾ। ਭਾਗਾਂ ਵਾਲਿਓ, ਜੇ ਬਿੱਖ ਤਿਆਗ ਕੇ ਅੰਮ੍ਰਿਤ ਚੱਖਣ ਦਾ ਅੰਦਰ ਚਾਅ ਪੈਦਾ ਹੁੰਦਾ ਹੈ ਤੇ ਕਦੀ ਵੀ ਇਹ ਨਾ ਸੋਚੇ ਵੀ ਕੋਈ ਨਹੀਂ ਅਗਲੇ ਮਹੀਨੇ ਅਗਲੀ ਵਿਸਾਖੀ ਤੇ ਛਕਾਂਗੇ, ਪਤਾ ਵੀ ਵਿਸਾਖੀ ਆਉਣੀ ਕਿ ਨਹੀਂ ਆਉਣੀ। ਮੇਰੇ ਸਤਿਗੁਰੂ ਜੀ ਕਹਿੰਦੇ ਦੇਰੀ ਨਾ ਕਰੀ। ਹਾਂ, ਜੇ ਕਿਤੇ ਮਨ ਬੁਰਿਆਈ ਵਾਸਤੇ ਉਕਸਾਏ ਤੇ ਗੱਲ ਕੱਲ੍ਹ ਤੇ ਛੱਡਦੀ, ਜੇ ਅੰਦਰ ਇੱਕ ਵਾਰ ਵੀ ਫੁਰਨਾ ਆਉਂਦਾ ਮਨਾ ਮੈਂ ਵੀ ਕਿਤੇ ਚੱਖਾਂ ਇਸ ਰਸ ਨੂੰ, ਫਿਰ ਉਸੇ ਵੇਲੇ ਤੁਰ ਪਈ। ਬਿਲੰਬ ਪਾਪੰਗ ਨਹਿ ਬਿਲੰਬ ਧਰਮੰਗ, ਧਰਮ 'ਚ ਦੇਰੀ ਨਹੀਂ ਕਰਨੀ, ਪਾਪ ਨੂੰ ਕੱਲ੍ਹ ਤੇ ਛੱਡਦੀ। ਬਹੁਤ ਵਧੀਆ ਤਰੀਕਾ ਜੇ ਜ਼ਿੰਦਗੀ ਜਿਉਣ ਦਾ। ਫੁਰਨਾ ਆਉਂਦਾ ਅੰਦਰ ਕਈ ਵਾਰੀ, ਉਸ ਫੁਰਨੇ ਨੂੰ ਕਹੀ ਮੈਂ ਕੱਲ੍ਹ ਕਰਾਂਗਾ, ਤੇ ਰੱਬ ਕਰੇ ਤੇਰਾ ਕੱਲ੍ਹ ਉਹ ਬੁਰਿਆਈ ਕਰਨ ਵਾਲਾ ਕੱਲ੍ਹ ਕਦੀ ਨਾ ਆਵੇ। ਖਰਚ ਬੰਨ ਚੰਗਿਆਈਆਂ ਮਤ ਮਨ ਜਾਣੋ, ਕੱਲ੍ਹ ਪਤਾ ਕੱਲ੍ਹ ਆਉਣਾ ਕਿ ਨਹੀਂ ਆਉਣਾ, ਚੰਗਿਆਈਆਂ ਪੱਲੇ 'ਚ ਬੰਨ। ਆ ਦਿਵਸ ਜਿਹੜਾ ਸੋਚ ਅਸੋਚ ਦੇ ਅੰਦਰ ਦਿਵਸ ਬੀਤ ਗਿਆ, ਦਿਵਸ ਬੀਤ ਗਿਆ, ਅੱਜ ਦਾ ਬੀਤਿਆ, ਕੱਲ੍ਹ ਦਾ ਬੀਤਿਆ, ਪਰਸੋਂ ਦਾ ਬੀਤਿਆ, ਤੇ ਕਦੋਂ ਜ਼ਿੰਦਗੀ ਦੇ 20 ਵਰੇ ਬੀਤ ਗਏ, 40 ਵਰੇ ਬੀਤ ਗਏ, 90 ਵਰੇ ਬੀਤ ਗਏ, ਜ਼ਿੰਦਗੀ ਦਾ ਅੰਤ ਸਮਾਂ ਆ ਗਿਆ, ਪਤਾ ਹੀ ਨਾ ਲੱਗਿਆ।
ਇੰਦਰੀ ਸਬਲ ਨਿਬਲ ਬਵੇਕ ਬੁੱਧ, ਪਰਮਾਰਥ ਪ੍ਰਵੇਸ਼ ਨਹੀਂ।
ਪਦਾਰਥ ਵਾਲੇ ਪਾਸੇ ਭੱਜਿਆ, ਇੰਦਰੀਆਂ ਦਾ ਰਸ ਜਿਹੜਾ ਸੀ ਉਹ ਬਲ ਵਾਲਾ, ਤੇ ਵਿਵੇਕ ਬੁੱਧੀ ਵਾਲਾ ਸੀ ਜਿਹੜਾ ਉਹ ਨਿਬਲ, ਉਹਦੇ ਅੰਦਰ ਉਸ ਪਾਸੇ ਨੂੰ ਤਾਕਤ ਖਿੱਚ ਕੇ ਨਹੀਂ ਲੈ ਕੇ ਗਈ, ਤੇ ਇੰਦਰੀਆਂ ਦੇ ਰਸਾਂ ਕਸਾਂ ਵੱਲ ਨੂੰ ਮਨ ਖਿੱਚ ਕੇ ਲੈ ਗਿਆ। ਵੇਖੋ ਕਿੱਡਾ ਬਲ ਹੈ ਇਸ ਪਾਸੇ। ਚੰਗਿਆਈ ਆਲਸ ਕਰੈ, ਬੁਰਿਆਈ ਹੋਵੇ ਸ਼ੇਰ। ਮਾਨਸਿਕਤਾ ਵੇਖੋ, ਬੁਰੇ ਕਾਮ ਕੋ ਊਠ ਖਲੋਆ, ਨਾਮ ਕੀ ਬੇਲਾ, ਫਿਰ ਦਲਿੱਦਰ ਘੇਰਦਾ, ਪੈ ਪੈ ਸੋਆ, ਫਿਰ ਕਹਿੰਦਾ ਨਹੀਂ ਅੱਜ ਬੜੇ ਬਹਾਨੇ, ਅੱਜ ਸਿਰ ਦਰਦ ਹੁੰਦੀ, ਅੱਜ ਥਕਾਵਟ ਹੋ ਗਈ, ਚਲੋ ਕੱਲ੍ਹ ਤੋਂ ਸਹੀ। ਇੰਦਰੀਆਂ ਦਾ ਬਲ ਤਾਕਤ ਵਾਲਾ ਤੇ ਵਿਵੇਕ ਬੁੱਧੀ ਵਾਲਾ ਨਿਰਬਲ ਕਮਜ਼ੋਰ, ਜਿੱਥੇ ਆਤਮ ਪ੍ਰਕਾਸ਼, ਜਿੱਥੇ ਚੰਗੇ ਰਾਹ ਤੇ ਤੁਰਨਾ ਸੀ, ਇਸ ਕਾਰਨ ਕਰਕੇ ਜੀਵਨ ਖੋ ਦਿੱਤਾ।
ਕਹੀਅਤ ਆਨ ਅਚਰੀਅਤ ਆਨ ਕਛ, ਸਮਝ ਨਾ ਪਰੈ ਅਪਰ ਮਾਇਆ।
ਕਹੀਅਤ ਆਨ, ਕਹਿੰਦਾ ਕੁਝ ਹੋਰ ਹੈ ਤੇ ਕਮਾਉਂਦਾ ਕੁਝ ਹੋਰ ਹੈ। ਅੱਜ ਸੰਸਾਰ ਦੇ ਮਨੁੱਖ ਨੇ ਇੱਕ ਨਹੀਂ ਕਈ ਮੁਖੋਟੇ ਪਹਿਨੇ ਹੋਏ, ਚਿਹਰੇ ਤੇ ਕਈ ਮੁਖੋਟੇ ਪਹਿਨੇ, ਜਿਹਨੂੰ ਹਜ਼ੂਰ ਕਹਿੰਦੇ ਰਹਿਤ ਅਵਰ ਕਸ਼ ਅਵਰ ਕਮਾਵਤ। ਅਸਲੀਅਤ ਕੁਝ ਹੋਰ ਹੈ, ਕਰ ਕੁਝ ਹੋਰ ਹੈ। ਅੰਦਰੋਂ ਕੁਝ ਹੋਰ ਹੈ, ਬਾਹਰੋਂ ਕੁਝ ਹੋਰ ਹੈ। ਤੇ ਮੇਰੇ ਸਾਹਿਬ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਇੱਕ ਫੈਸਲਾ ਸੁਣਾਇਆ, ਜਿਹੜੇ ਮਨੁੱਖ ਇਸ ਤਰ੍ਹਾਂ ਦੀ ਜ਼ਿੰਦਗੀ ਜਿਉਂਦੇ ਆ ਨਾ, ਦੋਹਰੀ ਤੇਰੀ ਚੌਰੀ ਜ਼ਿੰਦਗੀ, ਕਥਨੀ ਕੁਝ ਹੋਰ ਕਰਨੀ ਕੁਝ ਹੋਰ, ਉਹਨਾਂ ਬਾਰੇ ਮੇਰੇ ਸਤਿਗੁਰੂ ਜੀ ਕਹਿੰਦੇ ਜਿਨ ਮਨ ਹੋਰ ਮੁੱਖ ਹੋਰ ਸੇ ਕਾਂਡੇ ਕੱਚੇ ਆ, ਉਹ ਕੱਚੇ ਨੇ ਮਹਾਰਾਜ ਕਹਿੰਦੇ। ਰਹਿਣੀ ਕੁਝ ਹੋਰ ਹੈ, ਕਰਨੀ ਕੁਝ ਹੋਰ ਹੈ, ਕਮਾਉਂਦਾ ਕੁਝ ਹੋਰ ਹੈ, ਕਹਿੰਦਾ ਕੁਝ ਹੋਰ ਹੈ, ਜ਼ੁਬਾਨ ਦੀ ਕਥਨੀ ਕੁਝ ਹੋਰ ਹੈ, ਜ਼ਿੰਦਗੀ ਦਾ ਪ੍ਰੈਕਟੀਕਲ ਕੁਝ ਹੋਰ ਹੈ। ਬਾਹਰ ਗਿਆਨ ਧਿਆਨ ਇਸ਼ਨਾਨ, ਜ਼ੁਬਾਨ ਕੁਝ ਹੋਰ ਪ੍ਰਗਟ ਕਰ ਰਹੀ ਹੈ, ਅੰਦਰ ਕੁੱਤਾ, ਅੰਤਰ ਵਿਆਪੈ ਲੋਭ ਸਵਾਨ, ਲੋਭ ਦਾ ਕੁੱਤਾ, ਬਾਹਰੋਂ ਗਿਆਨੀ, ਅੰਦਰ ਲਾਲਚੀ ਕੁੱਤਾ ਬੜਿਆ ਹੋਇਆ। ਲਾਲਚੀ ਕੁੱਤਾ ਇੱਕ ਦਿਨ ਪਤਾ ਕੀ ਨਤੀਜਾ ਨਿਕਲਦਾ, ਜਿਹੜਾ ਆਪਾਂ ਉਹ ਚੌਥੀ ਪੰਜਵੀਂ 'ਚ ਕਹਾਣੀ ਪੜ੍ਹਦੇ ਹੁੰਦੇ ਸੀ, ਵੀ ਲਾਲਚੀ ਕੁੱਤਾ ਫਿਰ ਖੂਹ 'ਚ ਡੁੱਬ ਕੇ ਮਰ ਗਿਆ। ਬਾਹਰ ਦਾ ਗਿਆਨ ਤੇਰੇ ਅੰਦਰ ਦੀ ਜ਼ਿੰਦਗੀ ਨੂੰ ਕਿਵੇਂ ਸ਼ਿੰਗਾਰੇਗਾ ਜੇ ਤੇਰੇ ਅਮਲ ਨਹੀਂ ਬਦਲਦੇ। ਬਾਹਰ ਗਿਆਨ ਧਿਆਨ ਇਸ਼ਨਾਨ, ਅੰਤਰ ਵਿਆਪੈ ਲੋਭ ਸਵਾਨ, ਅੰਤਰ ਅਗਨ, ਬਾਹਰ ਤਨ ਸਵਾਹ, ਅੰਦਰੋਂ ਕੁਝ ਹੋਰ ਹੈ, ਬਾਹਰੋਂ ਕੁਝ ਹੋਰ ਹੈ, ਕਹਿੰਦਾ ਕੁਝ ਹੋਰ ਹੈ, ਕਮਾਉਂਦਾ ਕੁਝ ਹੋਰ ਹੈ।
ਕਹਿ ਰਵੇ ਦਾਸ ਉਦਾਸ ਦਾਸ ਮਤ, ਪਰ ਹਰ ਕੋਪ ਕਰੋ ਜੀ ਦਇਆ।
ਹੁਣ ਇਹ ਸਾਰੇ ਬਖਸ਼ੇ ਗਿਆਨ ਦਾ ਤੱਤ ਕੀ? ਬਾਬਾ ਰਵਿਦਾਸ ਜੀ ਕਹਿੰਦੇ ਇਹ ਦਾਸ ਦੀ ਮਤ ਉਹ ਬਿਖਾ ਰਸਾਂ ਤੋਂ ਉਦਾਸ ਹੋ ਗਈ, ਮਹਾਰਾਜ ਨਿਰਲੇਪ ਹੋ ਗਈ, ਉਹਨਾਂ ਤੋਂ ਅੱਕ ਗਿਆ ਮੇਰਾ ਮਨ, ਤੇ ਮੇਰੇ ਹੁਣ ਜ਼ਿੰਦਗੀ ਦੇ ਵਿੱਚ ਜਿਹੜਾ ਕੋਪ ਹੈ, ਜਿਹੜਾ ਮੇਰੇ ਔਗੁਣਾ ਕਰਕੇ ਗੁੱਸਾ ਹੈ ਨਾ, ਕਹਿ ਰਵਿਦਾਸ ਉਦਾਸ ਦਾਸ ਮਤ, ਪਰ ਹਰ ਕੋਪ ਕਰੋ ਜੀ ਦਇਆ। ਮਹਾਰਾਜ ਮੇਰੀਆਂ ਕਰਤੂਤਾਂ ਕਰਕੇ ਤੇਰੇ ਮਨ ਵਿੱਚ ਜ਼ਰੂਰ ਗੁੱਸਾ ਹੋਏਗਾ, ਉਸ ਗੁੱਸੇ ਨੂੰ ਤਿਆਗ ਦੇ ਤੇ ਮੇਰੇ ਗੁਣ ਔਗਣ ਨਾ ਵੇਖੀ, ਹੁਣ ਮੇਰੇ ਤੇ ਦਇਆ ਕਰ ਦੇ, ਮੈਂ ਅੱਕ ਕੇ ਆਉਣਾ ਰਸਾਂ ਤੋਂ। ਜੇ ਕਿਤੇ ਥੋੜ੍ਹੀ ਜਿਹੀ ਵੀ ਅੰਦਰ ਚੇਤਨਾ ਜਾਗ ਪਏ, ਵਿਚਾਰ ਜਾਗ ਪਏ, ਤੇ ਅਸੀਂ ਜ਼ਰੂਰ ਸੋਚਣ ਲਈ ਮਜਬੂਰ ਹੋਵਾਂਗੇ ਕਿ ਜਿਹੜੇ ਪਾਸੇ ਅਸੀਂ ਤੁਰੇ ਹਾਂ ਇਹਦਾ ਅੰਤ ਕੀ ਹੈ। ਜੀਭ ਦੇ ਰਸ, ਕੰਨਾਂ ਦੇ ਰਸ, ਅੱਖਾਂ ਦੇ ਰਸ, ਇਹੋ ਛੇ ਰਸਾਂ ਦਾ ਅੰਤ ਕੀ ਹੈ? ਤੇ ਜਦੋਂ ਇਸ ਗੱਲ ਦੀ ਸੋਚ ਅੰਦਰ ਆ ਗਈ, ਉਦੋਂ ਮਨ ਉਦਾਸ ਹੋ ਜਾਏਗਾ ਵੀ ਮਨਾ ਸਾਰੀ ਜ਼ਿੰਦਗੀ ਐਵੇਂ ਹੀ ਗਵਾ ਦਿੱਤੀ। ਬਸ ਇਹ ਸਾਡੇ ਅੰਦਰ ਸੋਚ ਬਾਬਾ ਜੀ ਪੈਦਾ ਕਰਨਾ ਚਾਹੁੰਦੇ ਕਿ ਜਨਮ ਤੇਰਾ ਦੁਲੰਭ ਹੈ। ਕਿਤੇ ਦੋ ਘੜੀਆਂ ਆਪਣੇ ਅੰਦਰ ਉਤਰ ਕੇ ਸੋਚ ਕਿ ਜੋ ਕੁਝ ਤੂੰ ਕਮਾ ਰਿਹਾ, ਜੋ ਕੁਝ ਤੂੰ ਖੱਟ ਰਿਹਾ, ਜੋ ਕੁਝ ਤੂੰ ਭੋਗ ਰਿਹਾ, ਇਹਦਾ ਅੰਤ ਕੀ ਹੈ? ਤੇਰਾ ਚਿੱਤ ਇੱਧਰੋਂ ਉਦਾਸ ਹੋ ਜਾਏਗਾ ਤੇ ਇੱਧਰ ਉਤਸ਼ਾਹ ਬਣ ਜਾਏਗਾ। ਮੇਰਾ ਚਿੱਤ ਹੋ ਗਿਆ ਉਦਾਸ, ਬਾਬਾ ਰਵਿਦਾਸ ਜੀ ਕਹਿੰਦੇ, ਕਹਿ ਰਵਿਦਾਸ ਉਦਾਸ ਦਾਸ ਮਤ, ਪਰ ਹਰ ਕੋਪ ਕਰੋ ਜੀ ਦਇਆ। ਆਪਣੇ ਗੁੱਸੇ ਨੂੰ ਹੁਣ ਛੱਡ ਦਿਓ, ਤੇ ਇਹ ਪਾਪਾਂ ਭਰਿਆ ਭਾਵੇਂ ਹੈ ਤੇ ਤੇਰਾ ਹੈ ਨਾ, ਹੈ ਤੇ ਤੇਰਾ ਮਹਾਰਾਜ। ਇਸ ਗੱਲ ਦਾ ਬਿਰਧ ਪਛਾਣੋ ਮਹਾਰਾਜ, ਪ੍ਰਭ ਜੀ ਖਸਮਾਨਾ ਕਰ ਪਿਆਰੇ, ਸ਼ਰਨ ਵਿੱਚ ਡਿੱਗ ਕੇ ਸਾਰਿਆਂ ਗੁਨਾਹਾਂ ਤੋਂ ਕੰਨਾਂ ਨੂੰ ਹੱਥ ਲਾ ਕੇ ਮਹਾਰਾਜ ਛਡਾਲਾ, ਮੇਰੇ 'ਚ ਹਿੰਮਤ ਨਹੀਂ, ਮੈਂ ਸੇਵਕ ਨਹੀਂ ਬਣ ਸਕਿਆ, ਮੈਂ ਦਾਸ ਨਹੀਂ ਬਣ ਸਕਿਆ, ਮੇਰੇ ਕੋਲ ਗੁਣ ਨਹੀਂ ਸੀ ਸੇਵਕ ਬਣਨ ਵਾਲੇ, ਪਰ ਤੇਰੇ ਕੋਲ ਤੇ ਗੁਣ ਹੈ ਨਾ ਖਸਮ ਬਣਨ ਵਾਲੇ। ਇਹ ਅਰਦਾਸ ਕਿਤੇ ਕਰੀਏ ਨਾ ਚਿੱਤ ਕਰਕੇ ਵੀ ਮੇਰੇ ਵਿੱਚ ਤੇ 100 ਬੁਰਿਆਈਆਂ ਸੀ, ਮਿੱਟੀ ਦੀ ਕੰਧ ਵਰਗਾ ਮੇਰਾ ਜੀਵਨ, ਮਾਟੀ ਕਾ ਕਿਆ ਧੋਪਾ ਸਵਾਮੀ, ਮੇਰੇ ਵੱਲ ਨਾ ਵੇਖੀ ਮਹਾਰਾਜ, ਤੇ ਤੇਰੇ ਕੋਲ ਤੇ ਦਇਆ ਹੈਗੀ ਹੈ ਨਾ, ਤੂੰ ਆਪਣੇ ਖਸਮ ਵਾਲਾ ਬਿਰਧ ਪਾਲ। ਤੇ ਖਸਮ ਕੀ ਕਰਦਾ? ਜਿਸ ਤਰ੍ਹਾਂ ਦਾ ਵੀ ਹੈ, ਹੈ ਤੇ ਮੇਰਾ ਹੈ ਨਾ, ਇਹ ਸੋਚ। ਮੇਰੇ ਕਰਮ ਨਾ ਵੇਖੀ, ਸੇਵਕ ਬਣਨਾ ਮੈਨੂੰ ਨਹੀਂ ਆਇਆ, ਜ਼ਿੰਦਗੀ ਦੇ ਭੋਗ ਵਿਲਾਸਾਂ 'ਚ, ਰਸਾਂ ਕਸਾਂ 'ਚ, ਕੂੜੇ ਹੋਛੇ ਸੰਸਾਰ ਦੇ ਚਸਕਿਆਂ ਵਿੱਚ ਜ਼ਿੰਦਗੀ ਗਰਕ ਹੋ ਗਈ, ਤੂੰ ਆਪਣੇ ਖਸਮ ਹੋਣ ਵਾਲਾ ਬਿਰਧ ਪਾਲ। ਇਹ ਅਰਦਾਸ ਇੱਕ ਵਾਰ ਸਾਰੇ ਰਲ ਕੇ ਕਰੀਏ, ਪ੍ਰਭ ਜੀ ਖਸਮਾਨਾ ਕਰ ਪਿਆਰੇ, ਤੇ ਸੁਰਤ ਟਿਕਾ ਕੇ ਪੜਿਓ, ਬੁਰੇ ਭਲੇ ਹਮ ਥਾਰੇ, ਬੁਰੇ ਭਲੇ ਹਮ ਥਾਰੇ, ਬੁਰੇ ਭਲੇ ਹਮ ਥਾਰੇ, ਬੁਰੇ ਭਲੇ ਹਮ ਥਾਰੇ। ਚੰਗੇ ਮੰਦੇ ਤੁਹਾਡੇ ਆ ਮਹਾਰਾਜ, ਤੁਸੀਂ ਗੁੱਸਾ ਤਿਆਗੋ ਤੇ ਇਸ ਦਾਸ ਦੇ ਉੱਤੇ ਰਹਿਮਤ ਭਰਿਆ ਹੱਥ ਰੱਖੋ, ਜ਼ਿੰਦਗੀ ਜਿੰਨੀ ਕੁ ਮਿਲੀ ਆ ਸਫਲ ਹੋ ਸਕੇ। ਇਹ ਗੁਰੂ ਚਰਨਾਂ ਚ ਅਰਦਾਸ ਕਰੀ। ਇੱਕ ਵਾਰ ਫਿਰ ਪੰਕਤੀਆਂ ਸੁਣੋ ਜੀ।
ਕਹੀਅਤ ਆਨ ਅਚਾਰੀਅਤ ਆਨ ਕੱਛ, ਸਮਝ ਨਾ ਪਰੈ ਅਪਰ ਮਾਇਆ, ਕਹਿ ਰਵਿਦਾਸ ਉਦਾਸ ਦਾਸ ਮਤ, ਪਰ ਹਰ ਕੋਪ ਕਰੋ ਜੀ ਦਇਆ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਤੂੰ ਠਾਕੁਰ ਤੋਂ